ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸਵਾਮੀ ਧੰਨ ਚਰਨ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦਿਆਲੈ ਭੈ ਰੂਪ ਮਨਾਸਨ ਭਗਤ ਵਛਲ ਅਨਾਥ ਨਾਥੇ ਕਰਨ ਨਾਨਕ ਪੁਰਖ ਉਚਿਤ ਹੈ ਹੇ ਪ੍ਰਾਣਨਾਥ ਗੋਵਿੰਦ ਹੈ ਕਿਰਪਾ ਨਿਧਾਨ ਜਗ ਗੁਰੂ ਹੇ ਸੰਸਾਰ ਤਾਪ ਹਰਣੇ ਕਰਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋ ਦਇਆਲ ਹੈ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਥ ਕੀਣ ਸਮੈਂ ਸਿਮਰੰਤ ਨਾਨਕ ਆਰਾਮ ਦਮੋਦਰ ਮਾਧਵ ਹੈ ਗੁਰੂ ਨਾਨਕ ਪੁਰਸ਼ੋਤਮ ਪਰੰਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਬੜਿਆ ਵੀ ਪਾਵ ਹੈ ਗਤ ਵਿਸ਼ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਨਗਰ ਨਿਵਾਸੀ ਗ੍ਰਹਿ ਨਿਵਾਸੀ ਸਮੂਹ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਇਸ ਨਗਰ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਸ਼ੋਭ ਪ੍ਰਾਪਤ ਹੋਈ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੋਹਣੇ ਪ੍ਰਕਾਸ਼ ਹੋਏ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਪਰਮ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਕਸ਼ਮੀਰ ਦੇ ਵਿੱਚ ਸ਼ਾਹ ਦੌਲਾ ਜੀ ਇੱਕ ਬੜੇ ਮਹਾਂਪੁਰਖ ਫਕੀਰ ਹੋਏ ਆ ਬੜੇ ਕਮਾਈ ਵਾਲੇ ਸੀ ਭਾਈ ਗੜੀਆ ਜੀ ਦੀ ਛੇਵੇਂ ਪਾਤਸ਼ਾਹ ਜੀ ਨੇ ਕਸ਼ਮੀਰ ਵਿੱਚ ਸੇਵਾ ਲਾਈ ਸੀ ਅਤੇ ਜਿਨ੍ਹਾਂ ਸੰਗਤਾਂ ਦਾ ਦਸਵੰਧ ਹੁੰਦਾ ਸੀ ਉਹਨਾਂ ਨੂੰ ਉੱਥੇ ਹੀ ਲੰਗਰ ਲਾ ਕੇ ਸੇਵਾ ਦੇ ਵਿੱਚ ਵਰਤਾ ਦੇਣਾ ਅਤੇ ਸੰਗਤ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ ਕਿ ਭਾਈ ਗੜੀਆ ਜਿਵੇਂ ਕਰਦੇ ਆ ਕਿ ਅਸੀਂ ਦਸਵੰਧ ਦੀ ਸੇਵਾ ਦਿੰਦੇ ਹਾਂ ਆਪ ਜੀ ਨੂੰ ਪਹੁੰਚਾਉਂਦੇ ਨਹੀਂ ਇੱਥੇ ਹੀ ਵਰਤਾ ਦਿੰਦੇ ਆ ਬਾਹਰੇ ਬੜੇ ਪ੍ਰਸੰਨ ਹੋਏ ਕਿ ਭਾਈ ਗੜੀਆ ਜੀ ਜੋ ਕਰਦੇ ਆ ਸਹੀ ਕਰ ਰਹੇ ਆ ਕਿ ਉੱਥੇ ਵੀ ਤਾਂ ਸੰਗਤ ਦੀ ਸੇਵਾ 'ਚ ਲਾਉਣਾ ਸੀ ਇੱਥੇ ਵੀ ਸੰਗਤ ਦੀ ਸੇਵਾ ਲੰਗਰਾਂ ਵਾਸਤੇ ਧਰਮ ਪ੍ਰਚਾਰ ਵਾਸਤੇ ਵਰਤਦੇ ਆ ਮਹਾਰਾਜ ਬੜੇ ਪ੍ਰਸੰਨ ਸੀ ਇਹਨਾਂ 'ਤੇ ਸ਼ਾਹ ਦੌਲਾ ਜੀ ਦੇ ਨਾਲ ਇਹਨਾਂ ਦਾ ਮੇਲ ਹੋਇਆ ਅਤੇ ਭਾਜੀ ਸਾਹਿਬ ਦੇ ਬੜੇ ਬਸਤਰ ਸਾਦੇ ਅਤੇ ਜੋੜਾ ਵੀ ਇਸ ਤਰ੍ਹਾਂ ਹੀ ਅਤੇ ਸ਼ਾਹ ਦੌਲਾ ਦੇ ਮਨ 'ਚ ਵਿਚਾਰ ਆਏ ਕਿ ਐਡੇ ਵੱਡੇ ਗੁਰੂ ਦੇ ਇਹ ਸਿੱਖ ਆ ਇਹਨਾਂ ਨੂੰ ਥੋੜ੍ਹੀ ਬਰਕਤ ਦੇ ਦਈਏ ਅਤੇ ਕਿਸ ਤਰ੍ਹਾਂ ਬਸਤਰ ਵੀ ਸਧਾਰਨ ਜਿਹਾ ਆ ਜੋੜਾ ਵੀ ਸਧਾਰਨ ਹੀ ਆ ਜਦੋਂ ਸੰਕਲਪੇ ਕੀਤਾ ਭਾਈ ਗੜੀਆ ਜੀ ਨੇ ਜਦੋਂ ਧਰਤੀ ਵੱਲ ਨਿਗਾਹ ਮਾਰੀ ਅਤੇ ਸ਼ਾਹ ਦੌਲਾ ਨੂੰ ਸਾਰੀ ਧਰਤੀ ਸੋਨੇ ਦੀ ਬਣੀ ਹੋਈ ਨਜ਼ਰ ਆਈ ਉਹ ਫਿਰ ਚਰਨੀ ਪੈ ਗਿਆ ਕਿ ਮਹਾਂਪੁਰਖੋ ਇਹ ਤੁਸੀਂ ਬਾਰ੍ਹਵੇਂ ਲਿਬਾਸ ਇਸ ਤਰ੍ਹਾਂ ਦਾ ਜਿਨ ਪਟ ਬਾਹਰ ਗੁੱਦੜ ਅਤੇ ਭਲੇ ਸੰਸਾਰ ਜਿਹਨਾਂ ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਅਤੇ ਤੁਸੀਂ ਤਾਂ ਬਹੁਤ ਸ਼ਕਤੀਆਂ ਦੇ ਮਾਲਕ ਹੈ ਕਹਿਣ ਲੱਗੇ ਮੈਨੂੰ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਸੁਣਾਓ। ਜਿਹਨੂੰ ਸੁਣ ਕੇ ਵਜ਼ੀਰ ਖਾਂ ਵਜ਼ੀਰ ਦਾ ਜਲੋਧਰ ਦਾ ਰੋਗ ਦੂਰ ਹੋ ਗਿਆ ਸੀ ਅਤੇ ਸਾਈਂ ਮੀਆਂ ਵੀਰ ਜੀ ਵੀ ਸੁਖਮਨੀ ਸਾਹਿਬ ਜੀ ਦਾ ਰੋਜ਼ਾਨਾ ਨਿਤਨੇਮ ਕਰਦੇ ਸੀ ਔਰ ਉਹਨਾਂ ਦੀ ਸੰਗਤ ਕਰਨ ਵਾਲੀ ਉਹਨਾਂ ਦੀ ਸ਼ੇਸ਼ ਅਤੇ ਰੁਸਤਮ ਕਾਜੀ ਦੀ ਲੜਕੀ ਮਾਤਾ ਕੌਲਾਂ ਜੀ ਉਹ ਵੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ। ਜਦੋਂ ਪਹਿਲਾਂ ਤਾਂ ਚੋਰੀ ਕਰਦੇ ਸੀ ਅਤੇ ਜਦੋਂ ਫਿਰ ਪ੍ਰੇਮ ਹਵਾਲਾ ਮਾਰਦਾ ਤਾਂ ਗੁਪਤ ਨਹੀਂ ਰਹਿੰਦਾ। ਜਿਵੇਂ ਦੁੱਧ ਪਹਿਲਾਂ ਪਤੀਲੇ 'ਚ ਹੁੰਦਾ, ਜੇਲੇ ਉਬਾਲੀਏ ਅਤੇ ਮੱਲੋ ਮਰੀ ਬਾਹਰ ਆ ਜਾਂਦਾ, ਉਹ ਰੁਕਦਾ ਨਹੀਂ। ਇਸ ਤਰ੍ਹਾਂ ਜਿਹੜਾ ਪ੍ਰੇਮ ਆ ਇਹ ਵੀ ਜਦੋਂ ਠਾਠਾਂ ਮਾਰਦਾ ਇਹਨੂੰ ਦੁਨੀਆ ਦੀ ਕੋਈ ਸ਼ਕਤੀ ਰੋਕ ਨਹੀਂ ਸਕਦੀ। ਉਹ ਫਿਰ ਪ੍ਰਤੱਖ ਪੜ੍ਹਨ ਲੱਗ ਪਈ ਅਤੇ ਕਾਜੀ ਨੇ ਕਿਹਾ ਇਹਨਾਂ ਦੀ ਸੋਚ ਇਸ ਤਰ੍ਹਾਂ, ਇਹ ਕਾਫਰ ਦੀ ਬਾਣੀ ਪੜ੍ਹਦੀ ਹੈ, ਕਾਜੀ ਦੀ ਲੜਕੀ ਹੈ। ਹੁਣ ਬੜਾ ਪਹਿਲਾਂ ਗੱਲਾਂ ਗੱਲਾਂ ਨਾਲ ਰੋਕਿਆ, ਪਰ ਜਿਨ੍ਹਾਂ ਦੇ ਮਨ 'ਚ ਲਗਨ ਲੱਗ ਜਾਂਦੀ ਹੈ, ਸੱਪਾਂ ਬਾੜ ਸਮੁੰਦਰ ਘਰ ਸ਼ੇਰਾਂ ਪੈ ਬੁੱਕਣ, ਜੇ ਜੰਮ ਹੋਵੇ ਪਾਹਰੂ ਪ੍ਰੇਮੀ ਕਦੇ ਨਾ ਰੋਕਣ। ਕਹਿੰਦੇ ਸੱਪਾਂ ਦੀ ਬਾੜ ਹੋਵੇ ਰਾਜ, ਸਮੁੰਦਰ 'ਚ ਗੁਰੂ ਦਾ ਘਰ ਹੋਵੇ, ਸ਼ੇਰ ਬੁੱਕਦੇ ਹੋਣ ਜੰਗਲ ਹੋਵੇ, ਯਮਰਾਜ ਪਹਿਰੇ 'ਤੇ ਖੜ੍ਹਾ ਹੋਵੇ, ਪ੍ਰੇਮੀ ਜਿਹੜੇ ਆਪਣੇ ਗੁਰੂ ਕੋਲ ਜਾਣ ਤੋਂ ਰੋਕਦੇ ਨੇ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਪ੍ਰੇਮ ਜਿਹੜਾ ਇਹ ਸਿਰ ਵਟੇ ਮਿਲਦਾ ਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਣ ਨਾ ਕੀ। ਕਿਉਂਕਿ ਸੰਸਾਰ ਜਿਹੜਾ ਇਹਦੀ ਸੋਚ ਹੋ ਰਿਹਾ, ਜਿਹੜੇ ਪ੍ਰੇਮੀ ਆ ਉਹਨਾਂ ਦਾ ਫਿਰ ਆਪਣਾ ਹੀ ਮਾਰਗ ਹੁੰਦਾ। ਹਾਥੀ ਤੁਰੇ ਜਾਂਦੇ ਆ, ਕੁੱਤੇ ਭੌਂਕੀ ਜਾਂਦੇ ਆ, ਹਾਥੀ ਦਾ ਵਿਗਾੜ ਸਕਦੇ ਨਹੀਂ, ਪ੍ਰੇਮੀ ਆਪਣੇ ਰਸਤੇ 'ਤੇ ਤੁਰੇ ਜਾਂਦੇ, ਉਹ ਪਰਵਾਹ ਹੀ ਨਹੀਂ ਕਰਦੇ। ਹੁਣ ਉਹ ਮਾਤਾ ਕੌਲਾਂ ਸੋਹਣੀ ਪੜ੍ਹਦੀ ਹੈ ਰੋਕਦਾ, ਪਰ ਕਾਹਨੂੰ ਰੋਕਦੀ? ਅਖੀਰ ਫਿਰ ਗਾਲੀ ਗਲੋ 'ਚ ਲੱਗ ਪਿਆ ਕਰਨ, ਫਿਰ ਨਹੀਂ, ਫਿਰ ਤਾਂ ਉਹ ਚਾਵਕਾਂ ਦੀ ਮਾਰ ਕੁੱਟਣ ਲੱਗ ਪਿਆ, ਪਰ ਕਾਹਨੂੰ? ਫਿਰ ਸਾਈਂ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਤੇ ਮੇਰੀ ਦਸ਼ਾ ਤਾਂ ਹੁਣ ਇਸ ਤਰ੍ਹਾਂ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਸ਼ਰਈ ਲੋਕ ਆ। ਮੈਂ ਕਿਹਾ ਤਿੰਨ ਨਹੀਂ ਸਮਝਣਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਾਂਗੇ। ਮਹਾਰਾਜ ਨੂੰ ਬੇਨਤੀ ਕੀਤੀ, ਜਦੋਂ ਮਹਾਰਾਜ ਆਏ ਆਪ ਲਗਾਮ ਫੜ ਕੇ ਮਹਾਰਾਜ ਦਾ ਘੋੜਾ ਲਗਾਏ, ਆਪਣੇ ਅਸਥਾਨ 'ਤੇ ਉਚਾਸਨ ਵਿਛਾਇਆ, ਜੀ ਆਇਆਂ ਸਤਿਕਾਰ ਨਮਸਕਾਰ ਭੇਟਾ ਰੱਖੀ, ਆਪ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਜਿੱਥੇ ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਉੱਥੇ ਛੇਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਵੀ ਲਈਆਂ। ਫਿਰ ਸਾਈਂ ਮੀਆਂ ਮੀਰ ਜੀ ਨੇ ਬੇਨਤੀ ਕੀਤੀ, ਮਹਾਰਾਜ ਫਿਰ ਇਸ ਤਰ੍ਹਾਂ ਇਹ ਰੁਸਤਮ ਕਾਜੀ ਦੀ ਲੜਕੀ ਹੈ ਅਤੇ ਸਾਡੀ ਸੰਗਤ ਕਰਕੇ ਇਹਨੂੰ ਬਾਣੀ ਨਾਮ ਦਾ ਰੰਗ ਚੜ੍ਹ ਗਿਆ। ਕਾਜੀ ਸ਼੍ਰੇਈ ਹੈ ਅਤੇ ਉਹ ਬੜਾ ਕੁੱਟਮਾਰ ਕਰ ਰਿਹਾ, ਮਾਰਨ ਦੀਆਂ ਧਮਕੀਆਂ ਦੇ ਰਿਹਾ। ਹੁਣ ਇਹਦੀ ਰੱਖਿਆ ਆਪ ਹੀ ਕਰੋ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਅਤੇ ਪ੍ਰਹਲਾਦ ਦੀ ਰੱਖਿਆ ਕੀਤੀ ਹੈ, ਸੀਤਾ ਦੀ, ਦ੍ਰੋਪਦੀ ਦੀ, ਮਰਦਾਨੇ ਸਾਰੇ ਦੇਸ਼ ਦੀ ਰੱਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੀਤੀ ਹੈ, ਕਰਦੇ ਆ ਰਹੇ ਹੈ। ਅਤੇ ਪੰਜਵੇਂ ਪਾਤਸ਼ਾਹ ਨੇ ਇਸ ਰੱਖਿਆ ਵਾਸਤੇ ਬਲੀਦਾਨ ਦਿੱਤਾ, ਸ਼ਹੀਦੀ ਦਿੱਤੀ ਹੈ। ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ, ਤਾਹਾਂ ਤਾਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਕਿਰਪਾ ਕਰਦੇ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ। ਫਿਰ ਮਹਾਰਾਜ ਨੇ ਗੁਰਸਿੱਖ ਭਾਈ ਵਿਧੀ ਚੰਦ ਜੇਠਾ ਪੁਰਾਣਾ ਸੈੜਾ ਲੰਗਾਹ ਗੁਰਸਿੱਖਾਂ ਦੀ ਸੇਵਾ ਲਾਈ, ਕਿ ਤੁਸੀਂ ਬੀਬੀ ਨੂੰ ਲੈ ਆਉਣਾ। ਉਹ ਮਾਤਾ ਕੌਲਾਂ ਨੂੰ ਲੈ ਆਏ ਅਤੇ ਜਿੱਥੇ ਕੌਲ ਸਰ ਸਰੋਵਰ ਆ ਇੱਥੇ ਉਹਨਾਂ ਦਾ ਗੁਰਦੁਆਰਾ ਬਣਿਆ। ਅਤੇ ਮਾਤਾ ਕੌਲਾਂ ਕੋਈ ਮਾਇਆ ਗਹਿਣੇ ਲੈ ਆਏ ਸੀ, ਕਹਿੰਦੇ ਮਹਾਰਾਜ ਹੁਣ ਮੈਂ ਸ਼ਾਦੀ ਦਾ ਕਰਾਉਣੀ ਨਹੀਂ, ਤੁਹਾਡੀ ਸੇਵਾ 'ਚ ਹੀ ਹਾਂ, ਅਤੇ ਵੀ ਆ ਮਾਇਆ ਮੇਰੇ ਕਿਹੜੇ ਕੰਮ ਆ ਕਿ ਗ੍ਰਹਿਸਥੀ ਦਾ ਪੁੱਤ ਨਾ ਨਿਸ਼ਾਨ ਹੁੰਦਾ। ਮਹਾਰਾਜ ਕਹਿੰਦੇ ਲੈ ਤੇਰਾ ਪੱਕਾ ਹੀ ਨਿਸ਼ਾਨ ਕਾਇਮ ਕਰ ਦਿੰਦੇ, ਅਤੇ ਗੁਰੂ ਘਰ 'ਚ ਕੋਈ ਕਮੀ ਨਹੀਂ, ਉਹਦੀ ਮਾਇਆ ਵੀ ਵਿੱਚ ਪਾ ਕੇ ਇਹ ਕੌਲ ਸਰ ਨਾਮ ਦਾ ਜਿਹੜਾ ਸਰੋਵਰ ਆ ਇਹ ਮਾਤਾ ਕੌਲਾਂ ਦੀ ਯਾਦ 'ਚ ਬਣਾਇਆ। ਹੁਣ ਉਹਦੇ ਕਿਨਾਰੇ ਗੁਰਦੁਆਰਾ ਸਾਹਿਬ ਵੀ ਬਣਿਆ, ਅਤੇ ਉਹ ਭਾਈ ਅਗਵਾਲ ਗੁਰਗਵਾਲ ਸਿੰਘ ਜੀ ਉਹ ਤਾਂ ਬਹੁਤ ਸੇਵਾ ਕਰ ਰਿਹਾ ਕਰਾ ਰਿਹਾ, ਕੀਰਤਨ ਦੁਆਰਾ ਵੀ ਯਤੀਮਾਂ ਵਿਧਵਾਂ ਦੀ ਬੜੀ ਸੇਵਾ ਕਰਦੇ ਆ। ਮਾਤਾ ਕੌਲਾਂ ਜੀ ਨਾਂ 'ਤੇ ਉਹਨੇ ਟਰੱਸਟ ਬਣਾਇਆ ਹੋਇਆ। ਸੁਖਮਣੀ ਸਾਹਿਬ ਦੀ ਬਾਣੀ ਦਾ ਬਚਨ ਦੱਸ ਰਹੇ ਸੀ, ਸੁਖਮਣੀ ਦੀ ਬਾਣੀ ਨੇ ਮਾਤਾ ਕੌਲਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ। ਇਹ ਬਾਣੀ ਪੜ੍ਹਦਿਆਂ ਦੇ ਲੋ ਚਾਬਕਾਂ ਦੀ ਮਾਰ ਪੈਂਦੀ ਰਹੀ ਪਰ ਬਾਣੀ ਨਹੀਂ ਛੱਡੀ, ਬਾਣੀ ਦਾ ਪਿਆਰ ਨਹੀਂ ਛੱਡਿਆ। ਕਿਉਂਕਿ ਜਦੋਂ ਕੋਈ ਤੁਰਦਾ ਉਹਦੀ ਪਰਖ ਵੀ ਹੁੰਦੀ ਹੈ, ਜਿੱਡੀ ਵੱਡੀ ਕਲਾਸ ਆ ਉੱਡੇ ਉੱਡੇ ਪਰਚੇ ਆ ਉਤਨੀਆਂ ਵੱਡੀਆਂ ਪ੍ਰੀਖਿਆ ਹੁੰਦੀਆਂ। ਇਸ ਵਾਸਤੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਆਰਾਮ ਕਸੌਟੀ ਸੋ ਸਹਿ ਜੋ ਮਰਜ਼ੀ ਹੋਵੇ। ਜਦੋਂ ਅਨੰਦਪੁਰ ਘੇਰੇ ਪਏ ਆ, ਕਸਵੱਟੀਆਂ ਲੱਗੀਆਂ ਹਨ, ਪਾਣੀ ਮੋਗਾ ਭੁੱਖ ਦੇ ਨਾਲ, ਅਤੇ ਕਈ ਬਦਾਵਾ ਲਿਖ ਕੇ ਆ ਗਿਆ ਸੀ ਨਾ, ਉਹ ਸਾਡਾ ਗੁਰੂ ਨੇ, ਅਸੀਂ ਤੇਰੇ ਸਿੱਖ ਨੇ, ਸ਼ਾਹੀ ਨਾਲ ਲਿਖਿਆ ਕਿ ਮਾਤਾ ਭਾਗੋ ਜੀ ਨੇ ਫਟਕਾਰਾਂ ਪਾਈਆਂ, ਇਹ ਗਲਤੀ ਮਹਿਸੂਸ ਹੋਈ। ਫਿਰ ਮੁਕਤਸਰ ਸਾਹਿਬ ਸ਼ਹੀਦੀਆਂ ਦੇ ਕੇ ਖੂਨ ਦੇ ਨਾਲ ਉਹ ਸ਼ਾਹੀ ਦੇ ਅੱਖਰ ਧੋਤੇ, ਗੱਜ ਕੇ ਬੋਲੋ, ਉਹ ਖੂਨ ਦੇ ਕੇ ਫਿਰ ਧੋਤੇ ਜਿਹੜਾ ਬਦਾਵਾ ਦੇ ਬੇਮੁੱਖ ਹੋ ਗਏ। ਕਿਉਂਕਿ ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਗਤ ਨਾ ਪਾਵੇ, ਮੁਗਤ ਨਾ ਪਾਵੇ ਹੋਰ ਥੈਂ ਕੋਈ ਕੁਛ ਹੋ ਬਵੇਕੀਆਂ ਜਾਏ, ਪੇਟ ਹੋਈ ਨਹੀਂ ਮਿਲਦੀ। ਕਿਉਂਕਿ ਇੱਕ ਵਾਰੀ ਵਿਛੜਿਆ ਫਿਰ ਪਤਾ ਨਹੀਂ ਕਿੰਨੇ ਕੁ ਜਨਮ ਬੰਦਾ ਭਟਕੀ ਜਾਂਦਾ। ਹੁਣ ਮਾਰੇ ਗਏ ਸੀ ਨਾ, ਅਤੇ ਮੂਲਾ ਜਿਹੜਾ ਕਹਿੰਦਾ ਸੀ ਮਰਨਾ ਸੱਚ ਜੀਣਾ ਝੂਠ, ਉਹ ਘਰ ਵਾਲੀ ਕਹਿਣ ਲੱਗੀ ਪਈ ਮਹਾਰਾਜ ਆ ਗਿਆ ਤੈਨੂੰ ਲੈ ਜਾਣਗੇ, ਹੁਣ ਇਹ ਕਿਵੇਂ ਕਰਾਂ। ਉਹ ਕਾਥੀਆਂ ਦੀ ਜਿਹੜੀ ਗੁਹਾੜੀ ਸੀ ਨਾ ਗੀਰਾ, ਅਖੀਰ ਇਹਦੇ 'ਚ ਲੁਕ ਜਾ, ਉਹ 'ਚ ਲੁਕ ਗਿਆ। ਜਦੋਂ ਭਾਈ ਬਾਲਾ ਜੀ ਨੂੰ ਭੇਜਿਆ ਉਹ ਕਹਿਣ ਲੱਗੀ ਕਿ ਮੂਲਾ ਤਾਂ ਵਾਂਢੇ ਗਿਆ। ਮਹਾਰਾਜ ਕਹਿੰਦੇ ਵੀ ਮੂਲੇ ਨੂੰ ਲਿਆਇਆ ਨਹੀਂ, ਕਹਿੰਦੇ ਉਹਦੇ ਘਰ ਵਾਲੀ ਕਹਿੰਦੇ ਵਾਂਢੇ ਗਿਆ। ਮਹਾਰਾਜ ਕਹਿੰਦੇ ਚੰਗਾ ਫਿਰ ਵਾਂਢਾ ਹੀ ਦੇਖੇਗਾ। ਉਹ ਸੱਪ ਲੜ ਕੇ ਮਰ ਗਿਆ, ਅਤੇ ਜਿਹੜੇ ਹੁਣ ਨਿਕਲਿਆ ਨਾ ਵੀ ਨਿਕਲਦਾ ਹੀ ਨਹੀਂ, ਅਤੇ ਦੇਖਿਆ ਉਹ ਮਰਿਆ ਫਿਰ ਮੂੰਹ 'ਚੋਂ ਚੱਗ ਜਾਏ। ਫਿਰ ਮਹਾਰਾਜ ਨੂੰ ਬੇਨਤੀਆਂ, ਮਹਾਰਾਜ ਕਹਿੰਦੇ ਵੀ ਹੁਣ ਤਾਂ ਟਾਈਮ ਨਿਕਲ ਗਿਆ, ਹੁਣ ਦਸਵੇਂ ਜਾਮੇ ਭਲਾ ਕਰਾਂਗੇ। ਫਿਰ ਉਹ ਜਿੱਥੇ ਸ਼ਿਕਾਰ ਘਾਟ ਗੁਰਦੁਆਰਾ ਉੱਥੇ ਹਨੂੰਮਾਨ ਜੀ ਦਾ ਜਨਮ ਹੋਇਆ, ਮੰਦਰ ਬਣਿਆ, ਉੱਥੇ ਫਿਰ ਚਾਹੇ ਦਾ ਸ਼ਿਕਾਰ ਖੇਲਿਆ। ਚਾਹੇ ਦਾ ਕੰਮ ਹੈ ਨਾ ਲੁਕਣਾ, ਅਤੇ ਫਿਰ ਕਹਿੰਦੇ ਮਾਰਿਆ ਸ਼ਹਿਰ ਦਾ ਕਿ ਸ਼ੇਰਾਂ ਦਾ ਸ਼ਿਕਾਰ, ਕਹਿੰਦੇ ਸ਼ਹਿਰਾਂ ਨਹੀਂ ਇਹ ਮੂਲਾ ਆ, ਇਹ ਗੁਰੂ ਨਾਨਕ ਸਾਹਿਬ ਤੋਂ ਬੇਮੁੱਖ ਹੋਇਆ ਸੀ ਅਤੇ ਆ ਪਸ਼ੂਆਂ ਪੰਛੀਆਂ ਦੀਆਂ ਜੂਨਾਂ ਭੋਗਦਾ ਆਇਆ ਅਤੇ ਅੱਜ ਇਹਦੀ ਗਤੀ ਕੀਤੀ ਹੈ। ਉੱਥੇ ਗੁਰਦੁਆਰਾ ਸ਼ਿਕਾਰ ਘਾਟ ਬਣਿਆ। ਜਦੋਂ ਫਿਰ ਬੇਮੁੱਖ ਹੋ ਜਾਂਦਾ ਇਹ ਕਿੰਨੀਆਂ ਪੈੜੀਆਂ ਟੇਢੀਆਂ ਫੇੜੀਆਂ ਜੂਨਾਂ ਦੇ ਵਿੱਚ ਇਹਨੂੰ ਭਟਕਣਾ ਪੈਂਦਾ, ਅਤੇ ਮਾਤਾ ਕੌਲਾਂ ਦੇਖ ਲਓ ਚਾਬਕਾਂ ਦੀ ਮਾਰ ਖਾ ਕੇ ਵੀ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੀ ਪ੍ਰੀਤ ਨੂੰ ਤਿਆਗਿਆ ਨਹੀਂ। ਕਹਿੰਦੇ ਨਾ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਏਕ ਹੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨੈ ਛਾੜ ਦੋਦਾ ਕੀ ਕੁਰੀਆ। ਦੋਦਾ ਦੀ ਪੰਗ ਪਗਡੰਡੀ ਛੱਡ ਕੇ ਮਹਾਂਪੁਰਖਾਂ ਦੇ ਚਰਨੀ ਲੱਗ ਜਾ, ਇਹਦੇ ਨਾਲ ਤੇਰਾ ਭਲਾ ਹੋ ਜਾਏਗਾ। ਅਤੇ ਹੁਣ ਜਦ ਤੱਕ ਗੁਰੂ ਸਾਹਿਬ ਦਾ ਨਾਂ ਆ ਉਦੋਂ ਤੱਕ ਉਹਨਾਂ ਦੀ ਸੇਵਕ ਕੌਲਾਂ ਦਾ ਨਾਮ ਵੀ ਬਣਿਆ। ਅੱਜ ਉਹਦੇ ਨਾਂ 'ਤੇ ਕਿੰਨੀਆਂ ਵਿਧਵਾ ਬੀਬੀਆਂ ਲੰਗਰ ਪਾਣੀ ਛੱਕ ਰਹੀਆਂ, ਟਰੱਸਟ ਬਣਿਆ ਉਹਨਾਂ ਦੇ ਨਾਂ 'ਤੇ, ਮਾਤਾ ਜੀ ਦੇ ਨਾਂ 'ਤੇ। ਇਹ ਹੈ ਸੇਵਾ ਦਾ, ਬਾਣੀ ਦਾ ਮਹਾਤਮਾ। ਸੋ ਇੱਕ ਆਪਣੇ ਸੰਤ ਮਹਾਂਪੁਰਸ਼ ਹੁੰਦੇ ਸੀ, ਉਹਨਾਂ ਨੂੰ ਉਪਗੰਦਰ ਦਾ ਰੋਗ ਹੋ ਗਿਆ। ਬੜੇ ਡਾਕਟਰ ਕਾਸ਼ੀ ਦੇ, ਹਰਿਦੁਆਰ ਦੇ, ਉਜੈਨ ਦੇ, ਨਾਸਕ, ਉਹ ਕਹਿੰਦੇ ਵੀ ਮੁਸ਼ਕਿਲ ਹੀ ਹੈ, ਇਹ ਤਾਂ ਨਹੀਂ ਹਟਦਾ। ਉਹ ਕੁਦਰਤੀ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਕਹਿੰਦੇ ਵੀ ਦਸ ਸੁਖਮਨੀ ਸਾਹਿਬ ਰੋਜ਼ ਪੜ੍ਹਿਆ ਕਰ, ਦਸ। ਕਹਿੰਦੇ ਜੀ ਤਾਂ ਜ਼ਿਆਦਾ ਹੈ। ਕਹਿੰਦੇ ਵੀ ਰੋਗ ਵੀ ਤਾਂ ਵੱਡਾ ਹੀ ਹੈ ਨਾ, ਜਿੱਡਾ ਵੱਡਾ ਰੋਗ ਹੈ ਦਵਾਈ ਵੀ ਉੱਡੀ ਵੱਡੀ ਵਰਤਣੀ ਪੈਣੀ, ਅਤੇ ਔਖਾ ਸੌਖਾ ਕਰ ਕਿ 40 ਦਿਨ ਤਾਂ ਕਰਨ, ਅਤੇ ਜਿਸ ਵੇਲੇ 20 ਦਿਨ ਹੋ ਗਏ ਅਤੇ ਪਤਾ ਹੀ ਨਹੀਂ ਉਹ ਰੋਗ ਕਿੱਥੇ ਗਿਆ। ਕਹਿੰਦੇ ਹੁਣ ਕਹਿੰਦੇ ਵੀ 40 ਦਿਨ ਪੂਰੇ ਕਰ, ਕਿਉਂਕਿ ਸਰਵ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਗੱਲ ਹੈ ਸਿਦਕ ਦੀ, ਭਰੋਸੇ ਦੀ, ਵਿਸ਼ਵਾਸ ਦੀ। ਸੋ ਇਸ ਵਾਸਤੇ ਇਹ ਸੁਖਮਨੀ ਸਾਹਿਬ ਦੀ ਜਿਹੜੀ ਪਾਵਨ ਬਾਣੀ ਹੈ, ਇਹਦੇ 24,000 ਅੱਖਰ ਹੈ, ਅਤੇ ਬੰਦੇ ਦੇ ਸਿਆਣੇ ਮਹਾਂਪੁਰਖ ਕਹਿੰਦੇ ਵੀ 24,000 ਸਵਾਸ ਆ, ਜਿਹਦੇ ਵਿੱਚੋਂ 21,600 ਸਵਾਸ ਤਕਰੀਬਨ 24 ਘੰਟਿਆਂ 'ਚ ਆਉਂਦਾ। ਇਹਦਾ ਇੱਕ ਪਾਠ ਕਰ ਲਈਏ, ਜਿਵੇਂ ਗੀਤਾ ਦੇ 18 ਅਧਿਆਇ ਆ, ਇਹਦਾ ਇੱਕ ਪਾਠ ਕਰ ਲਈਏ, ਇਹ ਸਾਰੇ ਸਵਾਸ ਸਫਲ ਹੋ ਜਾਂਦੇ ਸ਼ਰਧਾ ਦੇ ਨਾਲ। ਸੋ ਇਸ ਵਾਸਤੇ ਜਦੋਂ ਹੁਣ ਸੁਖਮਨੀ ਸਾਹਿਬ ਦੀ ਬਾਣੀ ਰਾਮਸਰ ਸਰੋਵਰ ਦੇ ਕਿਨਾਰੇ ਉੱਤੇ ਸੁਖਮਨੀ ਸਾਹਿਬ ਗੁਰਦੁਆਰਾ ਬਣਿਆ, ਨਿਸ਼ਾਨ ਸਾਹਿਬ ਨਾਲ ਬੇਰ ਸਾਹਿਬ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਹਾਰਾਜ ਨੇ ਤਿਆਰ ਕੀਤਾ, ਉੱਥੋਂ ਹੀ ਪਹਿਲਾ ਪ੍ਰਕਾਸ਼ ਕਰਨ ਲਈ ਮਹਾਰਾਜ ਸਵਾਰੀ ਦਰਬਾਰ ਸਾਹਿਬ ਲੈ ਕੇ ਗਏ ਸੀ, ਜਿੱਥੇ ਸੁਖਮਨੀ ਸਾਹਿਬ ਦੀ ਬਾਣੀ ਆਚਾਰੀ, ਜ਼ਿਲ੍ਹੇ 16 ਅਸ਼ਟਪਦੀਆਂ ਆਚਾਰੀਆਂ। ਅਤੇ ਹੁਣ ਇਹਦੇ 'ਚ ਸਲੋਕ ਰੱਖਣਾ ਸੀ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਧੰਨ ਗੁਰੂ ਅਰਜਨ ਸਾਹਿਬ ਆਪਣੇ ਵੱਡੇ ਸਤਿਗੁਰਾਂ ਦਾ ਕਿੰਨਾ ਸਤਿਕਾਰ ਕਰਦੇ, ਕਿ ਮਹਾਰਾਜ ਦੀ ਬਰਾਬਰੀ ਨਾ ਕਰੀਏ। ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਰਠ ਸਾਹਿਬ, ਜੋ ਮਹਾਰਾਜ ਦਾ, ਬਾਬਾ ਜੀ ਦਾ ਤਪ ਸਥਾਨ ਹੈ, ਬਾਰਠ ਨਾਮ ਦਾ ਪਠਾਨ ਹੋਇਆ, ਉਹਦਾ ਮੁੰਡਾ ਉੱਥੇ ਸ਼ਿਕਾਰ ਖੇਡਦਾ ਹੈ, ਅਤੇ ਜਾਨਵਰਾਂ 'ਚ ਬੜਾ ਕੋਲਾਹਲ ਰੌਲਾ ਮਚਿਆ। ਬਾਬਾ ਜੀ ਕਹਿੰਦੇ ਕੌਣ ਹੈ ਜਿਹਨੇ ਆ ਕੇ ਇਹਨਾਂ ਪੰਛੀਆਂ ਪਸ਼ੂਆਂ ਨੂੰ ਤੰਗ ਕੀਤਾ, ਉਹ 8 ਪੈਰਾਂ 'ਚ ਖਤਮ ਹੋ ਜਾ। ਜਦੋਂ ਉਹਦੇ ਪਿਤਾ ਅਤੇ ਬਾਰੇ ਖਾਂ ਪਠਾਨ ਨੂੰ ਪਤਾ ਲੱਗਿਆ, ਚਰਨਾਂ 'ਚ ਡਿੱਪਿਆ, ਮਹਾਰਾਜ ਮੈਂ ਤਾਂ ਤੁਹਾਡਾ ਸੇਵਕ ਹਾਂ, ਕਹਿੰਦੇ ਇਹਨੂੰ 8 ਪੈਰਾਂ 'ਚ ਚੁੱਕ ਕੇ ਪਾਸੇ ਲੈ ਜਾਓ। ਉਹ ਫਿਰ ਚੱਕ ਕੇ ਅਤੇ ਲੈ ਗਿਆ, ਬਚਾਅ ਹੋਇਆ। ਇਹ ਜਗ੍ਹਾ ਫਿਰ ਜਿਹੜਾ ਬਾਰਠ ਪਿੰਡ ਉਹ ਛੱਡ ਗਿਆ। ਫਿਰ ਉਹਨੇ ਜਾ ਕੇ ਪਠਾਨ ਨੇ ਆਪਣੇ ਨਾਂ 'ਤੇ ਪਠਾਨਕੋਟ ਨਗਰ ਵਸਾਇਆ, ਇਹ ਬਾਰੇ ਖਾਂ ਪਠਾਨ ਨੇ ਨਗਰ ਵਸਾਇਆ ਪਠਾਨਕੋਟ, ਪਠਾਨ ਸੀ ਨਾ, ਕੋਟ ਨਾਮ ਕਿਲ੍ਹਾ ਪਠਾਨਕੋਟ ਉਹਨੂੰ। ਇੱਥੇ ਮਹਾਰਾਜ ਜਿਹੜੇ ਤਰਨ ਤਰਨ ਸਰੋਵਰ ਲਾਉਂਦੇ ਸੀ, ਪਾਣੀ ਜੀਰ ਜਾਂਦਾ ਸੀ ਬੜੇ ਆਪਾ। ਇਹ ਕਹਿੰਦੇ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ, ਉੱਥੋਂ ਬੌਲੀ ਸਾਹਿਬ ਦਾ ਜਲ ਭੇਜਿਆ, ਫਿਰ ਉਹ ਜਲ ਹਟ ਗਿਆ ਸੀ। ਇੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਧੰਨ ਧੰਨ ਸੱਚੇ ਪਾਤਸ਼ਾਹ ਆਪ ਗਏ, 6ਵੇਂ ਪਾਤਸ਼ਾਹ ਵੀ ਗਏ, ਉਹ ਥੰਮ ਬਣਿਆ ਹਾਲੇ ਤੀਂ ਜਿੱਥੇ ਮਹਾਰਾਜ ਜਾ ਕੇ ਸਵਾਜਮਾਨ ਹੋਏ ਸੀ। ਕਹਿਣ ਲੱਗੇ ਆਪ ਪੁਰਖਾ ਕਿਵੇਂ ਆ, ਕਹਿੰਦੇ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਦੀ ਰਚਨਾ ਕਰ ਰਹੇ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਸ਼੍ਰੀ ਜਪ ਜੀ ਸਾਹਿਬ ਦਾ ਸਲੋਕ ਰੱਖਣਾ। ਅਸੀਂ ਬਰਾਬਰੀ ਨਹੀਂ ਕਰ ਸਕਦੇ, ਆਪ ਉਹਨਾਂ ਦੇ ਸਾਹਿਬਜ਼ਾਦੇ ਕਿਰਪਾ ਕਰੋ। ਕਹਿਣ ਲੱਗੇ ਗੁਰੂ ਪਿਤਾ ਦੀ ਬਰਾਬਰੀ ਅਸੀਂ ਵੀ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦੀ ਗੱਦੀ 'ਤੇ ਆ, ਤੁਹਾਨੂੰ ਅਧਿਕਾਰ ਆ। ਕਹਿੰਦੇ ਮਹਾਰਾਜ ਆਪ ਕਿਰਪਾ ਕਰੋ, ਤੁਹਾਡਾ ਵੀ ਹਿੱਸਾ ਪੈ ਜਾਏ। ਕਹਿਣ ਲੱਗੇ ਬਰਾਬਰੀ ਤਾਂ ਨਹੀਂ ਕਰਦੇ, ਮਾਤਰਾ ਦੀਰਘ ਤੋਂ ਲਘੂ ਛੋਟੀ ਕਰ ਦਿੰਦੇ। ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਭੀ ਦੀ ਜਗ੍ਹਾ ਭੇ ਕਰ ਦਿੱਤਾ, ਅਰਥ ਹੋ ਗਈ, ਅਰਥ 'ਚ ਕੋਈ ਫਰਕ ਨਹੀਂ। ਕਹਿੰਦੇ ਹੁਣ ਅੱਠ ਅਸ਼ਟਪਦੀਆਂ ਹੋਰ ਆ ਚਾਰੋਂ, ਇਹਦਾ 24,000 ਅਕਸ਼ਰ ਹੋ ਜਾਏ ਅਤੇ 24 ਘੰਟੇ ਅਤੇ 24,000 ਸਵਾਸ ਸਫਲ ਹੋ ਜਾਏਗਾ। ਇਹ ਮਹਾਰਾਜ ਅੱਠ ਅਸ਼ਟਪਦੀਆਂ ਚਾਰ ਕੇ ਇਹ ਸੁਖਮਨੀ ਸਾਹਿਬ ਦੀ ਬਾਣੀ ਸੰਪੂਰਨ ਕੀਤੀ। ਇੱਥੇ ਛੇਵੇਂ ਪਾਤਸ਼ਾਹ ਜੀ ਵੀ ਗਏ, ਕਹਿਣ ਲੱਗੇ ਮਹਾਰਾਜ ਮੇਰਾ ਅਵਤਰਨ ਵੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੋ ਆਦਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਜ਼ੁਰਗ ਮਹਾਂਪੁਰਖ ਹੈ, ਦਾਦਿਆਂ ਪੜਦਾਦਿਆਂ ਵਾਂਗੂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਉਹਨਾਂ ਦੇ ਚਰਨਾਂ 'ਚ ਬੇਨਤੀ ਉਹ ਅਰਦਾਸ ਕਰਨਗੇ ਕਿ ਮਾਤਾ ਸ਼੍ਰੀ ਮਾਤਾ ਗੰਗਾ ਜੀ ਜਾਗਤ ਮਾਤਾ ਬਾਬਾ ਬੁੱਢਾ ਹੈ ਬੀੜ ਪਹਿਲਾਂ ਤਾਂ ਰਥਾਂ 'ਚ ਗਏ, ਕਹਿੰਦੇ ਗੁਰੂ ਕਹਿੰਦੇ ਭਾਜੜ ਕਿਧਰ ਪੈ ਗਏ। ਫਿਰ ਮਹਾਰਾਜ ਨੇ ਕਿਹਾ ਮਹਾਂਪੁਰਖਾਂ ਕੋਈ ਇਸ ਤਰ੍ਹਾਂ ਨਹੀਂ ਜਾਈਦਾ, ਫਿਰ ਸੰਗਤ ਨਾਲ ਕੀਰਤਨ ਕਰਦੇ ਨੰਗੇ ਪੈਰੀਂ ਭੋਜਨ ਲੈ ਕੇ ਗਏ ਸੀ। ਇਹ ਬਾਬਾ ਜੀ ਨੇ ਵਰ ਦਿੱਤਾ ਸੀ ਨਾ ਛੇਵੇਂ ਪਾਤਸ਼ਾਹ ਦੇ ਅਵਤਾਰ ਦਾ। ਹੁਣ ਛੇਵੇਂ ਪਾਤਸ਼ਾਹ ਵੀ ਗਏ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ। ਕਹਿੰਦੇ ਜਾਓ ਇੱਕ ਕੰਨਿਆ, ਪੰਜ ਸਾਹਿਬਜ਼ਾਦੇ ਹੋਣਗੇ, ਇੱਕ ਸਾਡਾ ਹੋਏਗਾ। ਫਿਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਜਾਨਸ਼ੀਨ ਬਣਾਇਆ। ਉਹਨਾਂ ਦੇ ਵਿੱਚ ਚਾਰ ਚੇਲੇ ਹੋਏ, ਬਾਲੂ ਹਸਨਾ, ਫੂਲ ਸਾਹਿਬ, ਗੋਇੰਦ ਸਾਹਿਬ, ਅਲਮਸਤ ਸਾਹਿਬ, ਉਹਨਾਂ ਦੇ ਨਾਂ 'ਤੇ ਚਾਰ ਧੋਣੇ ਚੱਲਦੇ ਆ। ਗੁਰੂ ਹਰਿਰਾਇ ਸਾਹਿਬ ਨੇ 10 ਬਖਸ਼ਿਸ਼ਾਂ, ਇਹ 6 ਬਖਸ਼ਾਂ, 4 ਧੋਣੇ, 10 ਇਹ ਕਿਰਪਾ ਕੀਤੀ। ਸੋ ਇਸ ਕਰਕੇ 62 ਸਾਹਿਬ ਆਪ ਮਹਾਰਾਜ ਗਏ ਛੇਵੇਂ ਪਾਤਸ਼ਾਹ। ਅਤੇ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦੁਸ਼ਟਾਂ ਨੇ ਪਤੀ ਤਵੀ 'ਤੇ ਬਿਠਾਇਆ ਅਤੇ ਬੇਨਤੀ ਕੀਤੀ ਬਾਬਾ ਸ਼੍ਰੀ ਚੰਦ ਜੀ ਨੂੰ, ਮਹਾਰਾਜ ਅੱਜ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਹਾ ਕੇ ਰੇਤਾ ਪਾ ਰਹੇ, ਅੱਗ ਲਟਾਲਤ ਬਲ ਰਹੀ। ਕਹਿੰਦੇ ਅੱਗ ਇੱਥੇ ਖਿੱਚ ਲੈਂਦੇ ਹਾਂ। ਉਹ ਬ੍ਰਿਕਸ਼ ਦੇ ਵਿੱਚ ਅੱਗ ਨਿਕਲਣ ਲੱਗ ਪਈ ਅਤੇ ਅੱਧਾ ਸੜਿਆ ਅੱਜ ਵੀ ਖੜਾ। ਦੇਖੋ ਮਹਾਂਪੁਰਖਾਂ ਦੇ ਕੌਤਕ। ਸੋ ਇਸ ਵਾਸਤੇ ਇਹ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਇਹਦਾ ਜਿੱਥੇ ਪਾਠ ਹੁੰਦਾ, ਕਿਉਂਕਿ ਹਰ ਬਾਣੀ ਦੇ ਮਹਾਰਾਜ ਮਹਾਤਮ ਵੀ ਆਪੇ ਲਿਖੇ ਹੈ। 12 ਮਾਹ ਦੀ ਬਾਣੀ ਪੜ੍ਹ ਲਓ, ਦੂਜੀਆਂ ਬਾਣੀਆਂ ਪੜ੍ਹ ਲਓ, ਇਹਦਾ ਵੀ ਮਹਾਤਮ ਲਿਖਿਆ। ਜਿਸ ਮਨ ਵਸੈ ਸੁਣੇ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁੱਖ ਨਿਵਾਰੈ, ਦੁਰਲੱਭ ਦੇ ਤਤਕਾਲ ਉਧਾਰੈ। ਹੁਣ ਸ਼ਾਹ ਦੌਲਾ ਜੀ ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਸੁਣਾਓ। ਜਿਹੜੇ ਪਾਠ ਸੁਣਾਇਆ ਨਾ, ਜਿਹੜੇ ਪੰਗਤੀ ਆਈ, ਕਹਿੰਦੇ ਬਸ ਭੋਗ ਪਾ ਦਿਓ, ਮੇਰਾ ਘਰ ਪੂਰਾ ਹੋ ਗਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿੱਚ। ਕਹਿੰਦੇ ਜਿਹੜੇ ਭਗਤ ਜਨ, ਉਹਨਾਂ ਦੇ ਮਨ 'ਚ ਹਰ ਵੇਲੇ ਟਿਕਾ ਵਾਲੀ ਅਵਸਥਾ ਜਿਹੜੀ ਬਣੀ ਰਹਿੰਦੀ ਹੈ। ਐਸੀ ਇਹ ਪਵਿੱਤਰ ਬਾਣੀ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਬੈਠੇ, ਅਤੇ ਕਲਯੁਗ ਨੇ ਆ ਕੇ ਕਈ ਤਰ੍ਹਾਂ ਦੇ ਭਿਅੰਕਰ ਰੂਪ ਦਿਖਾਏ ਅਤੇ ਬਿੱਲਾ ਬਣ ਕੇ ਘੁੰਮ ਰਿਹਾ, ਅਤੇ ਜਿਹੜੇ ਡਾਂਗ ਚੱਕੀ ਦੌੜਿਆ ਫਿਰ ਆਪਣੇ ਅਸਲੀ ਰੂਪ 'ਚ ਆ ਗਿਆ। ਕਹਿੰਦੇ ਮਹਾਂਪੁਰਖੋ ਤੁਸੀਂ ਨਾਮ ਬਾਣੀ ਨਾਲ ਜੋੜੀ ਜਾਂਦੇ ਹਾਂ, ਕਲਯੁਗ 'ਚ ਮੇਰਾ ਬੋਲਵਾਲਾ ਪ੍ਰਭਾਵ ਹੈ। ਕਹਿੰਦੇ ਫਿਰ ਨੱਸ ਕਿਉਂ ਚੱਲਿਆ? ਕਹਿੰਦੇ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਸੀ, ਬਾਬਾ ਜੀ ਕਹਿੰਦੇ ਚੰਗਾ ਤੂੰ ਆਪਣਾ ਇਲਾਜ ਵੀ ਦੱਸ ਦਿੱਤਾ ਵੀ ਜਿੱਥੇ ਸੁਖਮਣੀ ਪੜਿਆ ਜਾਂਦਾ ਉੱਥੇ ਕਲਯੁਗ ਦਾ ਪ੍ਰਭਾਵ ਨਹੀਂ ਰਹਿੰਦਾ। ਗੱਜ ਕੇ ਬੋਲੋ ਧੰਨ ਧੰਨ ਬਾਬਾ ਵੀਰ ਅਮਦਾਸ ਜਿਹਨਾਂ ਤੋਂ ਆਕਾਰ ਸੇਵਾ ਚੱਲੀ, ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ ਜੀ, ਉਹਨਾਂ ਦੇ ਘਰੋਂ ਮਾਤਾ ਜੀ ਨੇ 40 ਦਿਨ ਦਾਸ ਸੁਖਮਣੀ ਸਾਹਿਬ ਰੋਜ਼ ਕੀਤੇ ਅਤੇ 40 ਦਿਨਾਂ ਤੋਂ ਬਾਅਦ ਉਹਨਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦੇ ਪ੍ਰਤੱਖ ਦਰਸ਼ਨ ਹੋ ਗਏ ਸੀ। ਗੱਲ ਆਪਣੇ ਹਿਰਦੇ ਦੀ ਸ਼ੁੱਧੀ ਕਮਾਈ ਦੀ ਹੁੰਦੀ ਹੈ, ਇਹਦਾ ਸ਼ੀਸ਼ਾ ਸਾਫ਼ ਹੋਵੇ ਤਾਂ ਚਿਹਰਾ ਨਜ਼ਰ ਆਉਣਾ, ਅਤੇ ਜੇ ਸ਼ੀਸ਼ਾ ਗਰਦਨਾ ਭਰਿਆ ਚਿਹਰਾ ਕਿੱਥੋਂ ਦਿਸੋ। ਇਸ ਤਰ੍ਹਾਂ ਜਿਨ੍ਹਾਂ ਦਾ ਅੰਤਸ਼ਕਰਨ ਮਨ ਸਾਫ਼ ਹੈ ਉਹਨਾਂ ਨੂੰ ਆਪਣੀ ਆਤਮਾ ਨਜ਼ਰ ਆਉਂਦੀ, ਉਹਦੇ ਵਾਸਤੇ ਸੇਵਾ ਆ, ਸਿਮਰਨ ਆ, ਸਤਸੰਗ, ਤੀਰਥ ਜੋਤ, ਤੀਰਥ ਇਸ਼ਨਾਨ ਆ, ਜਿੰਨੇ ਵੀ ਜਪ ਤਪ ਆ ਉਹ ਮਨ ਦੀ ਸ਼ੁੱਧੀ ਵਾਸਤੇ ਆ। ਜਦੋਂ ਮਨ ਮਲੀਨ ਹੋ ਜਾਂਦਾ ਵੀ ਇਹਦੇ ਮਨ ਖੋਟੀਆਂ ਵਿਚਾਰਾਂ ਸਪੇਸ਼ਲ ਝਾਕ ਗਿੱਦੜਵੰਗ, ਜੇਲੇ ਮਨ ਸ਼ੁੱਧ ਹੁੰਦਾ ਫਿਰ ਤੁਰਿਆ ਜਾਂਦਾ ਗੁਰੂ ਵੱਲ, ਜੇਲੇ ਮਨ 'ਚ ਖੋਟਾਪਨ ਆ ਜਾਂਦਾ ਫਿਰ ਇਹਦੇ ਮਾੜੇ ਕਰਮ ਹੁੰਦੇ ਫਿਰ ਪਿੱਛੇ ਨੂੰ ਝਾਕਦਾ। ਅਤੇ ਜਿਹੜੇ ਗੁਰਮੁਖ ਆ ਗਾਹਾਂ ਕੋ ਤਰਾਂਗ ਪਿੱਛੇ ਫਿਰ ਨਾ ਮੋਹੜਾ ਸਿੱਝਾ ਵੀ ਆਹ ਬਾਰ ਬੋਟਨ ਹੋਵੇ ਜਾਂਦਾ ਉਹ ਨਹੀਂ ਫਿਰ ਪੈਰ ਪਿੱਛੇ ਪੁੱਟਦੇ ਗਾਂਹ ਹੀ ਜਾਂਦੇ। ਬਾਬਾ ਦੀਪ ਸਿੰਘ ਨੂੰ ਸੀਸ ਭੇਟ ਕਰ ਦਿੰਦੇ ਪਿੱਛੇ ਨਹੀਂ ਪਰਤਦੇ, ਭਾਈ ਮਨੀ ਸਿੰਘ ਬੰਦ ਬੰਦ ਕਟਾ ਦਿੰਦੇ, ਬੰਦਾ ਬਹਾਦਰ ਨੂੰ ਸ਼ਹੀਦੀਆਂ ਦੇ ਜਾਂਦੇ। ਸੋ ਇਸ ਵਾਸਤੇ ਸਾਧ ਸੰਗਤ ਜੀ ਅਤੇ ਬਾਬਾ ਅਜੀਤ ਸਿੰਘ ਨਸਲਪੁਰ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਆਪ ਖੇਤੀ ਕਰਕੇ ਲੰਗਰ ਚਲਾਉਂਦੇ, ਘਰ ਹੀ ਰਹੇ ਹੈ, ਕਿਸੇ ਤੋਂ ਪੈਸਾ ਨਹੀਂ ਲੈਣਾ, ਬਣਾਂ ਦੇ ਦਰੱਖਤਾਂ ਥੱਲੇ ਹਰ ਵੇਲੇ ਉਹਨਾਂ ਦੇ ਸੰਗਤ ਹੋਣੀ। ਉਹ ਮਹਾਂਪੁਰਖ ਉੱਥੇ ਇੱਕ ਬਜ਼ੁਰਗ ਦਰਸ਼ਨ ਵਾਸਤੇ ਗਏ, ਉਹ ਕਹਿੰਦੇ ਮੈਂ ਧੰਨ ਧੰਨ ਬਾਬਾ ਵੀਰ ਅਮਦਾਸ ਜੀ ਦੇ ਚਰਨਾਂ 'ਚ ਗਿਆ। ਕਹਿਣ ਲੱਗੇ ਕਿੱਥੋਂ ਆਇਆ? ਕਹਿੰਦੇ ਜੀ ਸੰਤ ਬਾਬਾ ਅਜੀਤ ਸਿੰਘ ਨਸਲਪੁਰ ਵਾਲੇ ਉਹਨਾਂ ਦੇ ਪਿੰਡੋਂ ਆਇਆ। ਕਹਿੰਦੇ ਹੁਣ ਆਇਆ ਕਰ, ਉਹਨਾਂ 'ਚ ਤਾਂ ਸਾਡਾ ਕੋਈ ਭੇਦ ਨਹੀਂ, ਉੱਥੇ ਦਰਸ਼ਨ ਕਰ ਲਿਆ ਕਰ। ਬਾਬਾ ਵੀਰ ਅਮਦਾਸ ਜੀ 25 ਸ੍ਰੀ ਸੁਖਮਣੀ ਸਾਹਿਬ ਰੋਜ਼ ਕਰਦੇ ਸੀ, ਦੇਖ ਲਓ 25। ਅਤੇ ਸੰਤ ਬਾਬਾ ਮੀਆਂ ਸਿੰਘ ਜੀ ਰਾਜਿਆਂ ਨੇ ਨਿਰਮਲੇ ਸੰਤ ਸੀ, ਬੜੇ ਵਿਦਵਾਨ, ਜੋਤਸ਼ੀ, ਵੈਦ, ਹਕੀਮ, 25 ਡਿਗੀ 25 ਸੁਖਮਣੀ ਸਾਹਿਬ ਰੋਜ਼ ਕਰਦੇ। ਅੱਜ ਨਾਮ ਜਪਣ ਦੀਆਂ ਗੱਲਾਂ ਕਰਦੇ, ਜਪਦੇ ਨਹੀਂ ਲੋਕ, ਕਮਾਈ ਤੋਂ ਬਿਨਾਂ ਗੱਲ ਨਹੀਂ ਬਣਦੀ। ਉਹ ਬਾਬਾ ਵੀਰ ਅਮਦਾਸ ਜੀ ਕਹਿਣ ਲੱਗੇ ਕਿ ਗੁਰਮੁਖੀ ਪੜ੍ਹ ਲੈਣਾ? ਕਹਿੰਦੇ ਹਾਂ। ਕਹਿੰਦੇ ਫਿਰ 5 ਗ੍ਰੰਥੀ ਸਾਹਿਬ ਲਿਆ ਅਤੇ ਸਾਨੂੰ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਸੁਣਾ। ਜਦੋਂ ਉਹ ਪਾਠ ਸੁਣਨ ਲੱਗਾ, ਕਹਿੰਦੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਆਈ, ਪਹਿਲਾਂ ਮਹਾਂਪੁਰਖ ਪੈਰਾਂ ਭਾਰ ਸੀ, ਗੂਠਿਆਂ ਪਰਨੇ ਹੋ ਗਏ। ਕਹਿੰਦੇ ਬਸ ਰਮਾਲਾ ਸਾਹਿਬ ਪਾ ਦੇ, ਭੋਗ ਪਾ ਦੇ। ਕਹਿੰਦੇ ਮਹਾਰਾਜ ਪੂਰਾ ਕਰ ਲਈਏ। ਕਹਿੰਦੇ ਹੁਣ ਗੁਰੂ ਅਰਜਨ ਸਾਹਿਬ ਆਪ ਸਾਖਿਆਤ ਆ ਕੇ ਖੜ੍ਹ ਗਏ, ਹੁਣ ਉਹਨਾਂ ਦਾ ਤੇਜ ਨਹੀਂ ਚੱਲਿਆ ਜਾਂਦਾ। ਗੱਜ ਕੇ ਬੋਲੋ ਬ੍ਰਹਮ ਗਿਆਨੀ ਦੀ ਅਸ਼ਟਪਦੀ ਜੀ। ਇਹ ਆਪ ਉਹਨਾਂ ਬਜ਼ੁਰਗਾਂ ਨੇ ਸਾਨੂੰ ਸੁਣਾਇਆ, ਸੁਣੀ ਸੁਣਾਈ ਗੱਲ ਨਹੀਂ ਗਾਉਂਦੇ। ਇਸ ਕਰਕੇ ਤਾਂ ਹੀ ਮਹਾਰਾਜ ਨੇ ਕਿਹਾ ਜਿਹੜੀ ਬਾਣੀ ਆ, ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਕਹਿੰਦੇ ਨੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ। ਇਹ ਪਰਮ ਪਵਿੱਤਰ ਬਾਣੀ ਸ੍ਰੀ ਸੁਖਮਣੀ ਸਾਹਿਬ, ਇੰਨੀ ਹਰਮਨ ਪਿਆਰੀ ਬਾਣੀ ਹੈ, ਇਹਦੇ ਨਾਂ 'ਤੇ ਸੁਖਮਣੀ ਸਾਹਿਬ ਦੀਆਂ ਕਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ, ਆਮ ਪਿੰਡਾਂ 'ਚ ਵੀ, ਸ਼ਹਿਰਾਂ 'ਚ ਵੀ, ਖਾਸ ਕਰਕੇ ਐਤਵਾਰ ਵਾਲੇ ਦਿਨ। ਹੁਣ ਤਾਂ ਇੰਨਾ ਪ੍ਰਭਾਵ ਆ ਹਰ ਕਾਰਜ ਦੀ ਆਰੰਭਤਾ ਵਾਸਤੇ, ਸੰਪੂਰਨਤਾ ਲਈ, ਆਮ ਸੰਗਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਂਦੇ ਆ। ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖਵਾਲ ਵਾਲੇ, ਪੰਜ ਬਾਣੀਆਂ ਦੇ ਪੰਜ ਨਿਤਨੇਮ ਜਿਹੜੀਆਂ ਪੰਜ ਗ੍ਰੰਥੀ ਸਾਹਿਬ ਵਾਲੀਆਂ ਬਾਣੀਆਂ, ਅਤੇ 25 ਸ੍ਰੀ ਜਪਜੀ ਸਾਹਿਬ ਅਤੇ 15 ਸ੍ਰੀ ਸੁਖਮਨੀ ਸਾਹਿਬ ਜੀ ਦੇ ਨਿਤਨੇਮ ਰੋਜ਼ਾਨਾ ਕਰਦੇ ਰਹੇ ਆ। ਕਹਿੰਦੇ ਮਹਾਰਾਜ ਬਰਾਜਦੇ ਕਦੋਂ ਸੀ? ਕਹਿੰਦੇ 12 ਸਾਲ ਧਰਤੀ ਦੇ ਨਾਲ ਕੰਢ ਨਹੀਂ ਲਾਈ, ਤੁਰਿਆਂ ਜਾਂਦੇ ਹਾਂ ਭਾਵੇਂ ਕਿਤੇ ਨੀਂਦ ਦਾ ਝੂਠਾ ਆਇਆ ਹੋਵੇ। 12 ਸਾਲ ਤਰਨ ਤਾਰਨ ਦੀ ਚੌਦੇ ਅਤੇ ਅੰਮ੍ਰਿਤਸਰ ਦੀ ਮੱਸਿਆ ਨੰਗੇ ਚਰਨੀ ਯਾਤਰਾ ਕਰਕੇ ਨਹਾਈ ਆ। ਬਾਬਾ ਜੀ ਸ਼੍ਰੀ ਬਤਾਲੇ ਵਾਲੇ ਮਹਾਂਪੁਰਖਾਂ ਨੇ ਜੋ ਭਾਈ ਪੱਲਾ ਸਾਹਿਬ ਦੀ ਆਨ ਸੁਭਾਂਗ ਤੋਂ ਛੇਵੇਂ ਪਾਤਸ਼ਾਹ ਬਖਸ਼ਿਸ਼ ਉਹਨੇ ਹੁਕਮ ਲਾਇਆ ਸੀ। 12 ਸਾਲ ਤਰਨ ਤਾਰਨ ਦੀਆਂ ਚੌਦੇ ਦੀਆਂ ਅਤੇ ਅੰਮ੍ਰਿਤ ਸਾਹਿਬ ਦੀਆਂ ਮੱਸਿਆ ਲਗਾਤਾਰ ਨੰਗੇ ਚਰਨੀ ਬਾਣੀ ਪੜ੍ਹਦੇ ਜਾਣਾ ਕਰਦੇ ਜਾਣਾ। ਬਾਬਾ ਹਰਨਾਮ ਜੈਨ ਵਾਲਿਆਂ ਕੋਲ, ਸੰਤ ਸਪੂਰਨ ਸਿੰਘ, ਬਾਬਾ ਘਨੱਈਆ ਸਿੰਘ, ਇੱਧਰ ਫਿਰ ਲੁਧਿਆਣੇ ਮਾਤਾ ਚੰਦੋ ਰਾਣੀ, ਬਾਣ ਵਟਣਾ ਇੱਕ ਫਕੀਰ ਸੀ, ਅਤੇ ਧੰਨ ਧੰਨ ਬਾਬਾ ਆਤਰ ਸਿੰਘ ਜੀ ਮਹਾਰਾਜ ਰੇਲੂ ਸਾਹਿਬ ਵਾਲੇ, ਧੰਨ ਧੰਨ ਬਾਬਾ ਬੀਰਮਦਾਸ ਜੀ, ਉਹ ਬਾਣ ਦੇ ਗੋਲੇ ਰੱਖਦੇ ਸੀ। ਅਤੇ ਜਦੋਂ ਮਹਾਰਾਜ ਗਏ ਕਹਿੰਦੇ ਕਾਨੇ ਮੰਗ ਜਿਵੇਂ ਪਿਛੌਰ ਧੂਣੇ ਦੀ ਬਲਦੀ ਲੱਕੜ ਮਹਾਰਾਜ ਦੇ ਮਾਰੀ 'ਚ, ਅਤੇ ਮਹਾਰਾਜ ਜੱਫੀ ਪਾ ਲਈ। ਕਹਿੰਦੇ ਤੂੰ ਰੌੜਾਂ ਦੇ ਕਬੂਤਰ ਉਡਾਉਣ ਗਿੱਜਿਆਂ, ਠਠਿਆਰਾਂ ਦੇ ਨਹੀਂ ਉੱਡਦੇ ਹੁੰਦੇ, ਉਹ ਖੜਕਾ ਸੁਣ ਗਿੱਜੇ ਹੁੰਦੇ। ਫਿਰ ਬਸ ਭੇਦ ਅਵਸਥਾ, ਉੱਧਰ ਬਾਬਾ ਆਇਆ ਉਸਨੂੰ ਸ਼ਿਕਾਇਤ ਕੀਤੀ ਕਿ ਬਸਤਰ ਸਾਰੇ ਪਾੜ ਦਿੱਤੇ, ਅਤੇ ਮਹਾਰਾਜ ਬਸਤਰ ਲੈ ਕੇ ਤੁਰੇ। ਕਹਿੰਦੇ ਜਾਓ ਤੁਹਾਰੇ ਮੁਰਸ਼ਦ ਬੜੇ ਡਾਢੇ, ਉਹ ਵੀ ਅੰਤਰ ਜਾਵੀ ਬੇਦੀ ਸਾਹਿਬ ਜਦੇ ਬਾਬਾ ਕੰਨ ਪਿਸ਼ੌਰ ਦੇ ਵਿੱਚ। ਅਤੇ ਮਹਾਰਾਜ ਫਿਰ ਬਾਬਾ ਆਇਆ ਸਿੰਘ ਸਾਹਿਬ ਜੀ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ, ਤੁਸੀਂ ਦੁਨੀਆ ਦਾ ਭਲਾ ਕਰਨਾ, ਮਰਜ਼ਾਦਾ ਚੜ੍ਹਨਾ। ਬਾਬਾ ਬੀਰਮਦਾਸ ਜੀ ਕੁਝ ਲੈ ਗਏ ਕਿ ਉਹ ਵੀ ਇਵੇਂ ਨਾ ਕਰਨ, ਗਾਲਾਂ ਕੱਢਦੇ ਸੀ, ਧੂਣੇ ਦੀਆਂ ਲੱਕੜਾਂ ਮਾਰਦੇ ਸੀ, ਨੇੜੇ ਨਾ ਸੌਣ ਦਿੰਦੇ। ਇੱਕ ਮਾਤਾ ਜੀਵਨੀ ਸੀ, ਉਹ ਸੇਵਾ ਕਰਦੇ 40 ਸਾਲ, ਫਿਰ ਉਹਨਾਂ ਦੀ ਉਹ ਸਥਾਨ ਦੇ ਮਹੰਤ ਰਹੇ ਮਾਤਾ ਜੀ। ਉਹ ਸਾਧ ਸਿੰਘ ਜੀ ਲਏ 3 ਮੀਲ ਬਾਬਾ ਬੀਰਮਦਾਸ ਜੀ ਬਾਹਰ ਆ ਗਏ, ਕਹਿੰਦੇ ਆ ਜਾ ਮੈਂ ਤੁਹਾਡੇ ਵਰਗੇ ਨੂੰ ਗਾਲਾਂ ਨਹੀਂ ਕੱਢਦਾ, ਤੁਹਾਡੇ ਵਰਗੇ ਤਾਂ ਲੱਜਦਾ ਫਿਰਦਾ, ਮਹਾਂਪੁਰਖ ਨੂੰ ਮੂਹਰੇ ਲੈਣਾ। ਉਹ ਬਾਣ ਦੇ ਗੋਲੇ ਰੱਖਦੇ ਸੀ, ਜੇ ਉਹ ਇਕੱਠਾ ਕਰਦੇ ਸੰਤ ਹਰ ਖੁੱਲ੍ਹੇ ਨੂੰ ਖੋਲ੍ਹੀ ਜਾਣਾ, ਉਹ ਖੋਲ੍ਹਦੇ ਨਹੀਂ ਇਕੱਠਾ ਕਰੀ ਜਾਣਾ, ਕਹਿਣਾ ਜਾਓ ਭਜਨ ਕਰਿਆ ਮਹਾਂਪੁਰਖ ਬ੍ਰਹਮ ਗਿਆਨੀ। 25 ਸ੍ਰੀ ਸੁਖਮਨੀ ਸਾਹਿਬ ਦੇ ਲੋ ਬਾਬਾ ਬੀਰਮਦਾਸ, ਜੰਮੂ ਕਸ਼ਮੀਰ ਦੇ ਰਾਜ ਦੇ ਲੜਕਾ ਨਾ ਸੀ, ਕਿਸੇ ਨੇ ਦੱਸਿਆ ਉੱਥੇ ਜਾ, ਜਿੱਥੇ ਉਹਨੇ 4 ਰੋੜੇ ਮਾਰੇ ਉਹਦੇ। ਉਹ ਪ੍ਰੇਮੀ ਕਹਿੰਦੇ ਹੁਣ ਘਬਰਾਈ ਨਾ, 4 ਲੜਕੇ ਹੋਣ, 4 ਹੋਏ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ਲੋ, ਉਹਦੇ ਰਾਜ ਵਿੱਚ ਉਹ ਪਿੰਡ ਸੀ ਵਧੋਸ਼ੀ, ਆਗਿਆ ਮੰਗਦਾ ਰਿਹਾ, ਆਗਿਆ ਨਹੀਂ ਮਿਲੀ। ਇੱਕ ਬਾਦਸ਼ਾਹ ਫਕੀਰ ਤੋਂ ਆਗਿਆ ਮੰਗ ਰਿਹਾ, ਪਰ ਜਿਹੜੇ ਪੂਰਨ ਆ ਅਤੇ ਜਿਹੜੇ ਅਧੂਰੇ ਆ ਉਹ ਤਾਂ ਡਾਲੀਆਂ ਲੈ ਲੈ ਮਿਲਦੇ, ਗੱਲ ਪਹੁੰਚਿਆ ਹੁੰਦੀ। ਸੋ ਇਸ ਵਾਸਤੇ ਇਹ ਸੁਖਮਨੀ ਸਾਹਿਬ ਦੀ ਬਾਣੀ ਜਿਨ ਵੀ ਕਮਾਈ ਕੀਤੀ ਹੈ ਉਹਨਾਂ ਨੂੰ ਵੱਡੀਆਂ ਵੱਡੀਆਂ ਪਦਵੀਆਂ ਮਿਲੀਆਂ। ਸ੍ਰੀ ਜਪਜੀ ਸਾਹਿਬ, ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛਣ ਵਾਲੇ, 7 ਲੱਖ ਸ੍ਰੀ ਜਪਜੀ ਸਾਹਿਬ ਦਾ ਪਾਠ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ 'ਚ ਬਹਿ ਕੇ ਕੀਤਾ। 7 ਲੱਖ ਉਹਨਾਂ ਦੇ ਸੇਵਕ ਸੀ, ਬਾਬਾ ਬਹਾਲ ਦਾਸ ਅਦਾਸੀ ਸਾਧੂ ਸੀ। ਕਹਿੰਦੇ ਅਸੀਂ ਨਿਰਮਲੇ ਸੰਤ ਹਾਂ, ਤੂੰ ਅਦਾਸੀ ਹੈ, ਬਾਬੇ ਸ੍ਰੀ ਚੰਦ ਨੂੰ ਮੰਨਦਾ, ਅਸੀਂ ਤੇਰਾ ਗੁਰਮੰਤਰ ਨਹੀਂ ਬਦਲਣਾ, ਕਿਰਪਾ ਕਰਾਂਗੇ। ਉਹਨਾਂ ਨੂੰ 110 ਸ੍ਰੀ ਜਪਜੀ ਸਾਹਿਬ ਦੇ ਪਾਠ ਦੇ ਨਿਤਨੇਮ ਲਾਏ ਸੀ, ਇਹ 10 ਸਾਲ ਕਰਨੇ, ਉਹਨਾਂ ਨੇ 12 ਸਾਲ ਕੀਤੇ। ਕਹਿੰਦੇ ਬਹਾਲ ਦਾਸ ਤੇਰੇ ਪਰਿਵਾਰ ਤਾਂ ਤੇਤੋਂ ਭਲਾ ਕਰਾਉਣਾ, ਕਹਿੰਦੇ ਮਹਾਰਾਜ ਮੈਂ ਤਾਂ ਆਪਣੇ ਯੋਗਾ ਨਹੀਂ। ਕਹਿੰਦੇ ਸ੍ਰੀ ਜਪਜੀ ਸਾਹਿਬ ਦੇ ਪਾਠ ਕਿੰਨੇ ਕਰਦਾ? ਕਿ ਜੀ ਆਪ ਜੀ ਨੇ ਹੁਕਮ ਲਾਇਆ ਸੀ 110 ਪਾਠਾਂ ਦਾ, ਕਿੰਨੇ ਸਾਲ ਕੀਤੇ? 12 ਕਹਿੰਦੇ ਹੁਣ ਤਾਂ ਤੂੰ ਦੁਨੀਆ ਦਾ ਹੀ ਭਲਾ ਕਰ ਸਕਦਾ, ਪਰਿਵਾਰ ਵਿਚਾਰਾ ਕੀ? ਕਿਉਂਕਿ ਗੁਰਮੁਖ ਕੋਟ ਆਧਾਰ ਦਾ ਦੇ ਨਾਵ ਹੈ ਇੱਕ ਗਣੇ। ਸੋ ਇਸ ਵਾਸਤੇ ਇਹ ਬਾਣੀ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਸਿੱਖ ਰਾਜ ਵਿੱਚ ਭਰਤੀ ਹੋਏ ਸਿੱਖਾਂ ਦੀਆਂ ਚਾਰੇ ਲੜਾਈਆਂ ਵਿੱਚ ਉਹ ਲੜੇ। ਅਤੇ ਫਿਰ ਜਦੋਂ ਦਸਮ ਪਾਤਸ਼ਾਹ ਉਹਨਾਂ ਜਗ੍ਹਾ ਪਹਿਰਾ ਦਿੱਤਾ, ਉੱਥੋਂ ਫਿਰ ਕਹਿੰਦੇ ਮੇਰਾ ਨਾਂ ਕੱਢ ਦਿਓ। ਕਹਿੰਦੇ ਨਾਂ ਨਹੀਂ ਕੱਢਣਾ, ਕਹਿੰਦੇ ਤੁਹਾਡੇ ਰਿਕਾਰਡ 'ਚ ਹੈ ਹੀ ਨਹੀਂ। ਅਤੇ ਫਿਰ ਦੇਖੋ ਕਮਾਈਆਂ ਕੀਤੀਆਂ, ਗੰਡਾ ਮੱਲ ਲੈ ਲਓ, ਗਨਪਤ ਰਾਏ ਲੈ ਲਓ, ਜੰਮੂ ਕਸ਼ਮੀਰ ਦਾ ਰਾਜਾ ਜਿਨ੍ਹਾਂ ਨੂੰ ਅਧਰੰਗ ਦੇ ਰੋਗ, ਗੰਭੀਰ ਦੇ ਰੋਗ ਔਰ ਭਗੰਦਰ ਦੇ ਰੋਗ ਹੋਏ ਸੀ। ਜੰਮੂ ਕਸ਼ਮੀਰ ਦਾ ਰਾਜਾ ਆਇਆ ਪ੍ਰਤਾਪ ਸਿੰਘ। ਹੁਣ ਰਾਜਿਆਂ ਕੋਲ ਹਕੀਮਾਂ ਵੈਦਾਂ ਦੀ ਕਮੀ ਕੋਈ ਆਰਾਮ ਨਹੀਂ ਆਇਆ, ਇੱਥੇ ਆਇਆ। ਕਹਿੰਦੇ ਮਹਾਰਾਜ ਜੰਮੂ ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ ਆਇਆ। ਮਹਾਂਪੁਰਖ ਕਹਿੰਦੇ ਅਸੀਂ ਰਾਜਿਆਂ ਤੋਂ ਕੀ ਲੈਣਾ, ਸਾਡਾ ਕੀ ਮਤਲਬ ਹੈ, ਅਸੀਂ ਫਕੀਰ ਹਾਂ। ਕਹਿੰਦੇ ਮਹਾਰਾਜ ਰਾਜਪੁਣੇ ਹੰਕਾਰ ਨਹੀਂ ਦੁਖੀ ਹੈ, ਬੇਨਤੀ ਕਰਨ ਆਇਆ। ਸੰਗਤ ਨੇ ਫਿਰ ਬਹੁਤ ਨਿਮਰਤਾ ਬੇਨਤੀ ਕੀਤੀ। ਕਹਿੰਦੇ ਇਹਨੂੰ ਆਹ ਮਹੀਨਾ ਪੋਹ ਮਾਘ ਦਾ ਗਾ ਆਉਣਾ ਠੰਡ ਦਾ, ਇਹ ਮਹੀਨਾ ਸੀ। ਕਹਿੰਦੇ 101 ਗਾਗਰ ਠੰਡੇ ਪਾਣੀ ਦੇ ਨਾਲ ਇਹਦਾ ਇਸ਼ਨਾਨ ਕਰੋ। ਕਹਿੰਦੇ ਲੈ ਨਹੀਂ ਮਰਿਆ ਤਾਂ ਵੀ ਮਰਿਆ, ਇੰਨੀ ਠੰਡ ਹੈ। ਅਤੇ ਵਾਰ ਕਹਿੰਦੇ ਵੀ ਹੁਕਮ ਮੰਨੀਦਾ। ਮਹਾਰਾਜ ਕਹਿੰਦੇ ਫਿਰ ਇਹਨੂੰ ਦਹੀਂ 'ਚ ਮਿਸਰੀ ਪਾ ਕੇ ਖਿਲਾਉਣਾ, ਚੰਦ ਦੀ ਚਾਂਦਣੀ ਰੱਖੀ ਹੋਈ ਮੂਲੀ ਖਿਲਾਉਣੀ। ਹੁਣ ਸਾਰੀਆਂ ਜੇ ਨੇ ਠੰਡੀਆਂ, ਜੇਲੇ 21 ਗਾਗਰਾਂ ਪਾਈਆਂ ਅਤੇ ਨੌਵਰ ਨੌ। ਕਹਿੰਦਾ ਮੈਨੂੰ ਦਹੀਂ ਦਿਓ, ਮਿਸਰੀ ਪਾ ਕੇ ਮੂਲੀ ਦਿਓ। ਕਹਿੰਦੇ ਹੁਣ ਤਾਂ ਭਾਈ 101 ਗਾਗਰ ਪਾਵਾਂਗੇ, ਜਿਹੜਾ ਮਹਾਂਪੁਰਸ਼ਾਂ ਦਾ ਹੁਕਮ। ਹੁਣ ਇਸ ਤਰ੍ਹਾਂ ਗੱਲਾਂ ਕਰਨੀਆਂ ਕੋਈ ਹੋਰ ਆ। ਹੁਣ ਜਿਹਦੇ ਨਾਲ ਇੱਕ ਜੰਮੂ ਕਸ਼ਮੀਰ ਦਾ ਰਾਜਾ ਰਾਜੇ ਕੋਈ ਬੁੱਧੂ ਤਾਂ ਨਹੀਂ ਜਿਹੜੇ ਮਹਾਂਪੁਰਸ਼ਾਂ ਕੋਲ ਘੁੰਮਦੇ ਆ। ਅਤੇ ਜਦੋਂ ਅਗਲੇ ਨੂੰ ਪ੍ਰਤੱਖ ਆਰਾਮ ਆਉਂਦਾ, ਫਿਰ ਤਾਂ ਉਹਨਾਂ ਨੇ ਮਹਾਂਪੁਰਖਾਂ ਦੇ ਲਕੀਰਾਂ ਕੱਢਣੀਆਂ ਕੱਢਣੀਆਂ। ਕਹਿ ਵੇਖੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੋ ਇਸ ਵਾਸਤੇ ਇੱਕ ਗੋਰਾ ਅਫਸਰ ਬਲੈਰ ਚਲਾ ਗਿਆ। ਬਹੁਤ ਦਿਨ ਮੁੜਿਆ ਨਾ, ਨਾ ਚਿੱਠੀ ਚਪੱਠੀ, ਨਾ ਕੋਈ ਫੋਨ। ਉਹ ਮੇਮ ਬੜੀ ਰੋਵੇ, ਕਿਸੇ ਨੇ ਕਿਹਾ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਚਰਨੇ ਬੇਨਤੀ ਕਰੋ। ਇੱਥੇ ਬੇਨਤੀ ਕੀਤੀ, ਕਹਿੰਦੀ ਵੀ ਅਸੀਂ ਕੀ ਕਰ ਸਕਦੇ ਹਾਂ? ਕਹਿੰਦੇ ਪੀਰ ਜੀ ਫਿਰ ਤੂੰ ਸਿੱਖਾਂ ਦਾ ਹੀ ਹੋਇਆ, ਸਾਡਾ ਨਾ ਗੋਰਿਆਂ ਦਾ ਨਾ ਹੋਇਆ। ਕਹਿੰਦੇ ਜਾਓ ਗੁਰੂ ਭਲੀ ਕਰ ਸੀ, ਭਲਾ ਹੋ ਜਾ ਸੀ, ਪੋਠੋ ਹਰੀ ਬੋਲੀ ਬੋਲਦੇ ਸੀ। ਉੱਥੇ ਦਿਖਾਲੀ ਦਿੱਤੀ ਵੀ ਤੂੰ ਇੱਥੇ ਆ ਗਿਆ ਅਤੇ ਮੇਮ ਉੱਥੇ ਰੋ ਰਹੀ ਹੈ। ਫਿਰ ਉਹ ਆਇਆ, ਕਹਿੰਦੇ ਵੀ ਕਿਵੇਂ? ਕਹਿੰਦੇ ਮੈਂ ਬਿਮਾਰ ਹੋ ਗਿਆ ਸੀ। ਕਹਿੰਦੇ ਫਿਰ ਕਿਵੇਂ? ਕਹਿੰਦੇ ਮੈਨੂੰ ਇਸ ਤਰ੍ਹਾਂ ਇੱਕ ਪਾਦਰੀ ਜੀ ਨੇ ਦਰਸ਼ਨ ਦਿੱਤੇ, ਪਤਾ ਨਹੀਂ ਈਸਾ ਜੀ ਸੀ। ਜਦੋਂ ਦਰਸ਼ਨ ਮੈਂ ਰਾਜੀ ਹੋ ਗਿਆ ਅਤੇ ਹੁਣ ਆਇਆ। ਕਹਿੰਦੇ ਆ ਜਾ ਫਿਰ ਦਰਸ਼ਨ ਕਰਾਈਏ। ਜਦੋਂ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਚਰਨਾਂ 'ਚ ਲੈ ਕੇ ਆਈ, ਕਹਿੰਦੇ ਇਹ ਹੀ ਦੱਸਗੇ? ਗੱਜ ਕੇ ਬੋਲੋ ਮਹਾਂਪੁਰਖ। ਕਹਿੰਦੇ ਇੱਥੇ ਇੱਥੋਂ ਡੇਰਿਓਂ ਬਾਹਰ ਹੀ ਨਹੀਂ ਗਏ। ਉਹ ਆਪਣੀ ਇੱਛਾ ਨਾਲ ਜਿੰਨੇ ਮਰਜ਼ੀ ਸਰੀਰ ਧਾਰ ਸਕਦੇ ਆ, ਜੋ ਮਰਜ਼ੀ ਕਰ ਸਕਦੇ ਆ। ਗੁਪਤ ਪ੍ਰਗਟ ਸਭ ਜਾਣੀ ਹੈ, ਜੇ ਮਨ ਰੱਖੇ ਠਾਏ। ਇਸ ਤਰ੍ਹਾਂ ਇੱਕ ਮੁਸਲਮਾਨ ਮਾਤਾ, ਉਹਦਾ ਮੁੰਡਾ ਪ੍ਰਦੇਸ਼ ਚਲ ਗਿਆ ਨੌਕਰੀ ਲਈ, ਉਹ ਪੈਸੇ ਮੁੱਕ ਗਏ ਅਤੇ ਰੋਟੀ ਤੋਂ ਵੀ ਆਤਰ ਬੈਠਾ, ਭੁੱਖਾ ਸਟੇਸ਼ਨ 'ਤੇ ਬੈਠਾ, ਕਿਰਾਇਆ ਕੋਲ ਨਹੀਂ। ਉਹ ਬੜੀ ਆ ਕੇ ਰੋਵੇ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਵੀ ਇਹ ਤਾਂ ਪਰਮੇਸ਼ੁਰ ਹੀ ਖੁਦਾ ਹੀ ਕਰੇਗਾ ਕਿ ਤੁਸੀਂ ਖੁਦਾ ਤੋਂ ਵੱਖ ਨੇ। ਉੱਥੇ ਉਹਨੂੰ ਨਾ ਤਾਂ ਲੰਗਰ ਛਕਾਇਆ, ਨਾ ਹੀ ਟਿਕਟ ਲੈ ਕੇ ਦਿੱਤਾ, ਜਾ ਤੇਰੀ ਮਾਂ ਰੋ ਰਹੀ ਹੈ। ਫਿਰ ਸਾਧ ਸਿੰਘ ਜੀ ਇੱਥੇ ਆਇਆ, ਕਹਿੰਦੇ ਕਿਵੇਂ ਆਇਆ? ਕਹਿੰਦੇ ਮਾਇਆ ਮੁੱਕ ਗਈ ਸੀ, ਟਿਕਟ ਲਈ ਪੈਸੇ ਨਹੀਂ। ਪੀਰ ਜੀ ਆਏ, ਮੈਨੂੰ ਟਿਕਟ ਲੈ ਕੇ ਦਿੱਤਾ, ਨਾ ਲੰਗਰ ਛਕਾਇਆ। ਕਹਿੰਦੇ ਜਾ ਤੇਰੀ ਮਾਂ ਰੋਂਦੀ ਹੈ। ਉਹਦਾ ਇੱਕੋ ਇੱਕ ਪੁੱਤਰ ਸੀ, ਪਤੀ ਮਰ ਚੁੱਕਾ ਸੀ। ਕਹਿਣ ਲੱਗੇ ਆ ਜਾ ਫਿਰ। ਕਹਿੰਦੇ ਪੀਰ ਜੀ ਨੇ ਦਰਸ਼ਨ ਦਿੱਤੇ, ਉਹ ਲੈ ਕੇ ਆਏ। ਕਹਿੰਦੇ ਇਹੀ ਤਾਂ ਪੀਰ ਮੈਨੂੰ ਟਿਕਟ ਲੈ ਕੇ ਦੇ ਕੇ ਆਇਆ, ਇਹ ਭੋਜਨ ਛਕਾ ਕੇ ਆਇਆ। ਮਹਾਰਾਜ ਕਹਿੰਦੇ ਅਸੀਂ ਤਾਂ ਗਏ ਨਹੀਂ। ਕਹਿੰਦੇ ਮਹਾਰਾਜ ਤੁਸੀਂ ਕਰਕੇ ਆਏ। ਜਿਹੜੇ ਸਮਰੱਥ ਪੁਰਸ਼ ਆ, ਉਹਨਾਂ ਦੀ ਲੀਲਾ ਜਿਹੜੀ ਅਪਰ ਅਪਾਰ ਹੈ। ਸਾਧਕੀ ਮਹਿਮਾ ਵੇਦ ਨਾ ਜਾਣੈ ਜੇ ਤਾਂ ਸੁਣੈ ਤੇ ਤਾਂ ਵਖਿਆਨੈ। ਸਾਧਕੀ ਉਪਮਾ ਤੇ ਗੁਣ ਤੇ ਅਧੂਰ ਸਾਧਕੀ ਉਪਮਾ ਰਹੀ ਭਰਪੂਰ। ਇਸ ਕਰਕੇ ਮਹਾਂਪੁਰਸ਼ ਜਿਹੜੇ ਕਮਾਈਆਂ ਵਾਲੇ ਹੈ ਅਤੇ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਨਾਮ ਜਪਿਆ, ਸਿਮਰਨ ਕੀਤਾ, ਉਹਨਾਂ ਦੇ ਅੰਦਰ ਐਸੀਆਂ ਤਾਕਤਾਂ ਆ ਜਾਣੀਆਂ। ਇੱਕ ਦਿਨ ਕੱਲ੍ਹ ਪਾਣੀ ਉਹ ਨਦੀ ਕਿਨਾਰੇ ਜੰਗਲ 'ਚ ਭਜਨ ਕਰਨ, ਇੱਕ ਪਠਾਣ ਨੇ ਆ ਕੇ ਬੜਾ ਤੰਗ ਕਰਨਾ ਪਸ਼ੂ ਚਾਰਨ। ਮਹਾਂਪੁਰਖਾਂ ਨੇ ਸਮਝਾਇਆ ਪਰ ਉਹ ਦੁਸ਼ਟ ਬੰਦੇ ਕਾਹਨੂੰ ਸਮਝਦੇ, ਮੂਰੇ ਗੰਢ ਪਵੇ ਮੂੰਹ ਮਾਰ। ਅਖੀਰ ਮਹਾਂਪੁਰਖ ਕਹਿੰਦੇ ਤੂੰ ਕਾਹਲੇ ਮੱਛ ਵਾਂਗੂ ਤੜਫੀ ਜਾਂਦਾ, ਬਸ ਉਹ ਢਿੱਡ 'ਚ ਸੂਲ ਉੱਠਿਆ, ਮਰ ਗਿਆ, ਤੜਫੇ, ਫਿਰ ਮੱਛ ਦੀ ਜੂਨ 'ਚ ਚਲੇ ਗਿਆ। ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਸ੍ਰੀ ਰਹਿ ਰਸ ਪਾਠ ਕਰਦੇ ਹੜ ਆ ਗਿਆ, ਦਰਿਆ ਦਾ ਪਾਣੀ ਉਛਲ ਕੇ ਆਇਆ ਅਤੇ ਉਹ ਛਾਲੀ ਨੇ ਕਿ ਮੱਛ ਆ ਗਿਆ। ਪਾਠ ਪੂਰਾ ਹੋਇਆ, ਮਾਰੇ ਉੱਠੇ ਹੋ ਬਰਸ਼ੀ ਕਬੋਤੀ, ਬੜਾ ਪ੍ਰਕਾਸ਼ ਹੋਇਆ। ਕਹਿੰਦੇ ਇਹ ਕੀ? ਕਹਿੰਦੇ ਜਿਹੜੇ ਅਸੀਂ ਭਜਨ ਕਰਦੇ ਵਿਘਨ ਪਾਉਂਦਾ ਹੁੰਦਾ ਸੀ, ਫਿਰ ਵੀ ਦਰਸ਼ਨ ਕੀਤੇ ਸੀ, ਅੱਜ ਭਲਾ ਕਰਤਾ। ਸੋ ਇਸ ਕਰਕੇ ਜਿਹੜੇ ਮਹਾਂਪੁਰਸ਼ ਆ ਉਹਨਾਂ ਦੇ ਕੌਤਕ ਜਿਹੜੇ ਆ ਬੜੇ ਅਲੌਕਿਕ ਅਤੇ ਅਲੌਕਿਕ, ਹੈਰਾਨ ਹੋ ਜਾਈਦਾ ਐਸੇ ਕੌਤਕ ਹੈ। ਉੱਥੇ ਸਾਇੰਸਦਾਨ ਜਿਹੜੇ ਆ ਉਹ ਵੀ ਹੈਰਾਨ ਹੋ ਜਾਂਦੇ, ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ। ਜਿਹੜੇ ਸਮਰੱਥ ਪੁਰਸ਼ ਆ ਜੋ ਚਾਹੁਣ ਉਹ ਕਰ ਸਕਦੇ ਆ, ਉਹਨਾਂ ਦੇ ਅੰਦਰ ਇਹ ਐਸੀ ਕਲਾ ਤਾਕਤ ਆ ਜਾਂਦੀ ਹੈ। ਸੋ ਇਸ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਹੋਇਆ। ਬਾਣੀ ਤਾਂ ਸਾਰੀ ਹੀ ਇਹ ਇੱਕੋ ਹੀ ਰੂਪ ਹੈ। ਮਿਸਰੀ ਦਾ ਪਹਾੜ ਲੈ ਲਓ, ਡਲੀ ਲੈ ਲਓ, ਛੋਟਾ ਕਣ ਲੈ ਲਓ, ਇੱਕੋ ਹੀ ਮਿਠਾਸ ਹੈ। ਘਿਓ ਕਣ ਕਣ 'ਚ ਤੰਦਿਆਈ ਹੈ, ਫੁੱਲ ਦੀ ਪੰਖੜੀ ਪੰਖੜੀ ਸੁਗੰਧੀ ਹੈ। ਬਾਣੀ ਜਿਹੜੀ ਇੱਕ ਓਅੰਕਾਰ ਤੋਂ ਲੈ ਕੇ 18 ਹੈ 10-20 ਤੱਕ ਇਹਦਾ ਇੱਕੋ ਹੀ ਸਰੂਪ ਹੈ। ਬਾਣੀ ਪੜ੍ਹ ਲਓ, ਮੂਲ ਮੰਤਰ ਪੜ੍ਹ ਲਓ, ਗੁਰਮੰਤਰ ਦਾ ਪਾਠ ਕਰ ਲਓ, ਸਿਮਰਨ ਕਰ ਲਓ, ਇਹਨਾਂ ਸਾਰਿਆਂ ਦਾ ਇੱਕ ਫਲ ਆ। ਜਿਵੇਂ ਇੱਕ ਬਹੁਤ ਵੱਡਾ ਬੋਲ ਆ, ਜੇ ਇਹਨੂੰ ਵੇਚ ਲਈਏ ਤਾਂ ਰੁਪਈਏ ਫਿਰ ਥੋੜ੍ਹਾ ਹੋ ਜਾਂਦਾ, ਰੁਪਈਆਂ ਤੋਂ ਜੇ ਸੋਨਾ ਲੈ ਲਈਏ ਹੋਰ ਥੋੜ੍ਹਾ ਚਾਂਦੀ, ਅਤੇ ਜੇ ਹੀਰਾ ਤੋਂ ਐਂ ਮੁੱਠੀ 'ਚ ਆ ਜਾਂਦਾ। ਉਹ ਹੀਰਾ, ਚਾਂਦੀ, ਸੋਨਾ ਅਤੇ ਬੋਲ ਕੀਮਤ ਇੱਕੋ ਹੀ ਹੋਈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅਤੇ ਦੂਜੀਆਂ ਬਾਣੀਆਂ, ਮੂਲ ਮੰਤਰ, ਗੁਰਮੰਤਰ, ਇਹਦੇ 'ਚ ਵਹਿਮ ਨਹੀਂ ਕਰਨਾ, ਇੱਕੋ ਹੀ ਚੀਜ਼ ਆ। ਬਾਣੀ 'ਚ ਮਨ ਲੱਗਦਾ ਬਾਣੀ ਪੜ੍ਹੋ, ਮੂਲ ਮੰਤਰ ਲੱਗਦਾ ਉਹ ਕਰ ਲਓ, ਗੁਰਮੰਤਰ ਉਹ ਕਰ ਲਓ। ਅਤੇ ਨਾਲ ਮਹਾਰਾਜ ਨੇ ਸੇਵਾ ਕਰਦਿਆਂ ਕਿਹਾ, ਸੇਵਾ ਕਰਦਿਆਂ ਸਰੀਰ ਤੰਦਰੁਸਤੀ ਵੀ ਰਹਿੰਦੀ ਆ, ਆਲਸ ਵੀ ਨਹੀਂ ਆਉਂਦੀ। ਅਤੇ ਜ਼ਿਆਦਾ ਜਿਵੇਂ ਦੋ ਪਰਾਂ ਨਾਲ ਪੰਛੀ ਉੱਡਦਾ, ਸੇਵਾ ਸਿਮਰਨ ਜਿਹੜੇ ਹੈ ਇਹ ਸਾਡੇ ਸੇਵਾ ਸਰੀਰ ਨੂੰ ਸ਼ੁੱਧ ਪਵਿੱਤਰ ਕਰਦੀ ਹੈ, ਨਿਰਮਾਣਤਾ। ਸਿਮਰਨ ਦੇ ਨਾਲ ਮਨ ਸ਼ੁੱਧ ਹੁੰਦਾ, ਕਥਾ ਕੀਰਤਨ ਬੁੱਧੀ ਦੀ ਜਿਹੜੀ ਵਿਚਾਰਧਾਰਾ ਉਹ ਸਹੀ ਰਹਿੰਦੀ ਹੈ। ਜੇ ਸੰਪਰਦਾਇ ਕਥਾ ਹੋਵੇ ਦੁਬਧਾ ਦੀ ਗੱਲ ਨਾ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਨੇ ਭਾਈ ਕਿਰਪਾ ਕੀਤੀ ਹੈ। ਹੁਣ ਹੈ ਤਾਂ ਗੱਲ ਇਹ, ਇੱਕ ਤਾਂ ਜਨਮ ਸੰਸਕਾਰ ਹੁੰਦਾ ਬੱਚਾ ਜੰਮਿਆ, ਇਹ ਗ੍ਰੰਥੀ ਨੂੰ ਦੱਸਣਾ, ਉਹ ਫਿਰ ਜਲ 'ਚ 5 ਪਤਾਸੇ ਪਾ ਕੇ ਸ੍ਰੀ ਜਪ ਜੀ ਸਾਹਿਬ ਪੜ੍ਹ ਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਭੋਗ ਲਵਾ ਕੇ ਮਹਾਰਾਜ ਚਰਨਾਂ, ਬੱਚੇ ਦੀ ਮਾਤਾ ਨੂੰ ਵੀ ਅਤੇ ਬੱਚੇ ਨੂੰ ਵੀ ਗੁੜਤੀ ਦੇਵੇ, ਕਿਰਪਾਨ ਦੀ ਨੋਕ ਨਾ 5 ਬੂੰਦਾਂ ਮੂੰਹ 'ਚ ਪਾ, ਫਿਰ ਉਹਦਾ ਨਾਮ ਰੱਖਣਾ ਵਾਕ ਲੈ ਕੇ ਪਹਿਲੇ ਅੱਖਰ ਤੋਂ। ਕਈ ਵਾਰੀ ਵਾਕ ਲੈ ਲੈਣੇ ਫਿਰ ਨਾਂ ਮਰਜ਼ੀ ਨਾਲ ਰੱਖਦੇ, ਉਹ ਗਲਤ ਹੈ। ਇਸ ਤਰ੍ਹਾਂ ਫਿਰ ਵਿਦਿਆ ਦਾ ਆ, ਅਤੇ ਜਦੋਂ ਵਿਦਿਆ ਹੋਵੇ ਫਿਰ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਇਹ ਪਾਠਸ਼ਾਲਾ ਪੜ੍ਹਨ ਵਾਲਣ। ਇਸ ਤਰ੍ਹਾਂ ਵਿਆਹ, ਕੁੜਮਾਈ ਵਿਆਹ ਦੇ ਹੈਗੇ ਆ, ਅਤੇ ਅੰਮ੍ਰਿਤ ਛਕਣ ਦਾ ਸੰਸਕਾਰ ਆ। ਫੋਨ ਬੰਦ ਕਰ ਲਾ ਬਈ, ਫੋਨ ਨਾ ਵਿੱਚ ਕਰਿਆ, ਸੰਗ 'ਚ ਬਰਸੀ ਨਹੀਂ ਕਰੀ। ਸੋ ਇਸ ਵਾਸਤੇ ਵਿਆਹ ਸੰਸਕਾਰ ਆ, ਫਿਰ ਅੰਮ੍ਰਿਤ ਚਾਹੀਦਾ। ਤਾਂ ਇਹ ਹੈ ਜੋ ਮਹਾਰਾਜ ਦਾ ਹੁਕਮ ਆ, ਵਿਆਹ ਤੋਂ ਪਹਿਲਾਂ ਦੋਨੋਂ ਜੀ ਅੰਮ੍ਰਿਤ ਛੱਕ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬਹਿਣ। ਅੱਜ ਕੱਲ੍ਹ ਹੈਗਾ ਬਸ ਸ਼ਰਾਬਾਂ ਨਾਲ ਧੋਤੋ ਹੋਏ ਹੁੰਦੇ ਆ, ਉੱਧਰ ਭਾਈ ਜੀ ਉਡੀਕਦੇ ਹੁੰਦੇ ਆ, ਅਤੇ ਕਹਿੰਦੇ ਬੀਬੀ ਹਾਲੇ ਰੈਡੀ ਨਹੀਂ ਹੋਈ। ਉਹ ਫਿਰ ਆ ਬਿਊਟੀ ਪਾਰਲਰ ਵਾਲੇ ਹਜ਼ਾਰਾਂ ਰੁਪਏ ਖਰਚਦੇ, ਕੀ ਕੁਝ ਕਰਦੇ, ਪੁੱਠੇ ਕੰਮ ਕਰਦੇ। ਇਹ ਸਾਰੀਆਂ ਚੀਜ਼ਾਂ ਗੁਰਮਤਿ ਤੋਂ ਉਲਟ ਆ। ਵਿਆਹ ਵੀ ਗੁਰੂ ਘਰ ਕਰ ਲਿਆ, ਫਿਰ ਪੈਲਸਾਂ ਜਾ ਕੇ ਸ਼ਰਾਬਾਂ ਕਬਾਬਾਂ ਜਾਂ ਗੰਦੇ ਗੀਤ ਵਗੈਰਾ ਕੀ ਕੁਝ ਲੱਚਰ, ਇਹ ਗੁਰਮਤਿ ਤੋਂ ਉਲਟ ਸਾਰਾ ਕੁਝ ਅੱਜ ਚੱਲ ਪਿਆ। ਪਰ ਜੋ ਗੁਰੂ ਮਹਾਰਾਜ ਦੀ ਮਰਜ਼ਾਦਾ, ਉਹ ਇਹ ਹੀ ਹੈ ਜੋ ਮਹਾਰਾਜ ਨੇ ਸਿਧਾਂਤ ਦਿੱਤੇ ਹੈ ਗੁਰਮਤਿ ਦੇ ਵਿੱਚ। ਕਿਉਂਕਿ ਜਦੋਂ ਮਹਾਰਾਜ ਦੇ ਕੋਲ ਜਾਣਾ, ਗੁਰੂ ਵਾਲੇ ਬਣ ਕੇ ਜਾਓ, ਫਿਰ ਤਾਂ ਮਹਾਰਾਜ ਦੀ ਬਖਸ਼ਿਸ਼ ਮਿਲਦੀ ਹੈ। ਸੋ ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਨਸ਼ੇ ਪੱਤੇ, ਇਹ ਨਹੀਂ ਹੋਣੇ ਚਾਹੀਦੇ। ਬਾਕੀ ਗੁਰਮਤਿ ਦੇ ਵਿੱਚ ਰਹਿ ਕੇ ਮਹਾਰਾਜ ਦੇ ਚਰਨਾਂ 'ਚ, ਕਿਉਂਕਿ ਦੋ ਰਿਸ਼ਤੇ ਆ, ਇੱਕ ਗ੍ਰਿਸਤੀ ਦਾ ਅਤੇ ਇੱਕ ਹੈਗਾ ਅੰਮ੍ਰਿਤ ਛਕਣ ਦਾ। ਇਹ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਹੁੰਦੇ ਆ। ਜਿਹੜੇ ਅੰਮ੍ਰਿਤ ਛਕਾਇਆ ਜਾਂਦਾ, ਉਹ ਵੀ ਮਹਾਰਾਜ ਚਰਨ ਪੰਜ ਪਿਆਰੇ ਕਿਰਪਾ ਕਰਦੇ ਨੇ। ਅਤੇ ਜਿਹੜੇ ਆ ਗ੍ਰਿਸਤੀ ਦਾ ਪੱਲੇ ਤੈਡੇ ਲੱਗੀ, ਉਹ ਅਰਥ ਇਹ ਹੋ ਜਾਂਦਾ ਵੀ ਮੈਂ ਬੰਦੇ ਦੇ ਪੱਲੇ ਲੱਗ ਗਈ, ਉਦੋਂ ਦੋਹਾਂ ਜਣਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਲੇ ਲੱਗਣਾ। ਅਤੇ ਜੇ ਗੁਰੂ ਗ੍ਰੰਥ ਸਾਹਿਬ ਪੱਲੇ ਲੱਗ ਜਾਏ, ਫਿਰ ਵਿਘਨ ਵੀ ਨਹੀਂ ਪੈਂਦਾ। ਅਤੇ ਜਿਲੇ ਆਪਾਂ ਇਸ ਤਰ੍ਹਾਂ ਕਰਦੇ ਹਾਂ, ਫਿਰ ਕਈ ਵਾਰੀ ਕਈ ਤਰ੍ਹਾਂ ਦੀਆਂ ਆਮ ਘਟਨਾਵਾਂ ਚੱਲਦੀਆਂ। ਸੋ ਇਸ ਵਾਸਤੇ ਇਹ ਗੁਰਮਤਿ ਮਰਜ਼ਾਦਾ ਦੇ ਵਿੱਚ ਜਿਲੇ ਰਹਿ ਕੇ ਕਰੀਏ, ਫਿਰ ਮਹਾਰਾਜ ਦੀ ਜਿਹੜੀ ਬਖਸ਼ਿਸ਼ ਮਿਲਦੀ ਹੈ। ਹੁਣ ਤੁਸੀਂ ਲੈ ਲਓ ਗੋਂਦਵਾਲ ਦਾ ਪ੍ਰੇਮਾ ਕੋੜਾ ਸੀ ਨਾ, ਉਹ ਕੋੜੇ ਨੇ ਪੜਨਾ, ਗਿਆ ਕਛੋਟਾ ਲੱਦਾ ਜਾਰਾ, ਗਿਆ ਕਛੋਟਾ ਲੱਦਾ ਜਾਰਾ। ਮਹਾਰਾਜ ਕਹਿੰਦੇ ਭਾਈ ਬੱਲੂ ਜੀ ਹਜ਼ੂਰੀ ਸੇਵਕ ਸੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਕਹਿੰਦੇ ਕੀ ਪੜ੍ਹਦਾ ਗਿਆ? ਕਹਿੰਦੇ ਬੜਾ ਵਿਸ਼ਵਾਸ ਹੈ ਕਛੋਟਾ ਮੈਨੇ ਵੀ ਕੋੜੀ ਸਰੀਰ ਚਲੇ ਗਿਆ ਅਤੇ ਸਹੀ ਸਰੀਰ ਮਿਲ ਗਿਆ। ਮਹਾਰਾਜ ਕਹਿੰਦੇ ਬੁਲਾਓ, ਜਿੱਥੇ ਚਰਨ ਕੁੰਡ ਸੀ ਨਾ ਉੱਥੇ ਇਸ਼ਨਾਨ ਕਰਾ ਦਿੱਤਾ, ਕੋੜਾ ਹਟ ਗਏ, ਵਸਤਰ ਪਵਾਏ। ਕਹਿੰਦੇ ਉਹ ਤਾਂ ਲਾੜਾ ਬੜਾ ਫੱਬਿਆ, ਕੰਨਿਆ ਦਾਨ ਦਿਓ, ਸਨਾਟਾ ਛਾ ਗਿਆ ਵੀ ਕੋੜਾ ਸੀ ਇਹਨੂੰ ਕਿਵੇਂ ਪਤਾ ਨਹੀਂ ਕੌਣ ਕਿੱਥੇ। ਅਤੇ ਛੀਆਂ ਉੱਪਲ ਬੈਰੋਵਾਲ ਦਾ ਬੜਾ ਅਮੀਰ, ਕਹਿੰਦਾ ਵੀ ਕੰਨਿਆ ਤਾਂ ਦੇਣੀ ਮਹਾਰਾਜ ਆਪ ਮੰਗਦੇ ਆ। ਕਹਿੰਦੇ ਜੀ ਹਾਜ਼ਰ ਆ। ਉੱਥੇ ਮਹਾਰਾਜ ਨੇ ਆਪ ਵਿਆਹ ਕੀਤਾ, ਕਿਉਂਕਿ ਭਾਈ ਬਾਲੇ ਦੀ ਜਨਮ ਵਿਸਾਖੀ 'ਚ ਵੀ ਚਾਰ ਲਾਮਾਂ ਹੈਗੀਆਂ, ਵਿਆਹ ਹੋਇਆ। 22 ਮੰਜੀਆਂ 'ਚ ਉਹਨੂੰ ਗੁਰਮਤਿ ਦਿੱਤੀ, ਗਿਆਨ ਦਿੱਤਾ, ਮੰਜੀ ਦਿੱਤੀ। ਜਿਹੜੇ ਗੋਂਦਵਾਲ ਜਾਓ ਨਾ, 22 ਮੰਜੀਆਂ ਦੀ ਫੋਟੋ ਸੋਨੇ ਦੀ, ਉਹ 'ਚ ਦੋਨੋਂ ਹੀ ਬੈਠੇ ਆ, ਨਾਂ ਪੜ੍ਹ ਲਿਓ, ਮੱਥੋ ਮਰਾਰੀ ਨਾਂ ਰੱਖਿਆ। ਕਹਿੰਦੇ ਇਹ ਤਾਂ ਸਾਡੇ ਰਾਧਾ ਕ੍ਰਿਸ਼ਨ ਹੈ, ਉਹਨਾਂ ਦਾ ਨਾਂ ਰੱਖਿਆ ਮੱਥੋ ਮਰਾਰੀ, ਸਾਡੇ ਰਾਧਾ ਕ੍ਰਿਸ਼ਨ ਹੈ। ਏਡੀ ਵੱਡੀ ਕਿਰਪਾ ਕੀਤੀ ਗੁਰੂ ਅਮਰਦਾਸ, ਇਹ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ। ਲਾਮਾ ਵੀ ਗੁਰੂ ਰਾਮਦਾਸ ਤਾਂ ਹੀ ਚਾਰੀ ਹੈ ਨਾ, ਕਿ ਗਰੀਬ ਦੀ ਲੜਕੀ, ਉਹ ਪੰਡਿਤ ਕਹਿੰਦਾ 500 ਲਊਂਗਾ, ਜਦੋਂ ਵਿਆਹ ਕਹਿੰਦਾ 5000, ਉਹ ਕਹਿੰਦਾ ਇੰਨੇ ਜੋਗਾ ਆਉਂਦਾ ਤਾਂ ਕੰਨਿਆਂ ਨੂੰ ਨਾ ਦਿੰਦਾ। ਉਹ ਮਹਾਰਾਜ ਕੋਲ ਆ ਗਿਆ, ਮਹਾਰਾਜ ਕਹਿੰਦੇ ਕੋਈ ਨਹੀਂ, ਗੁਰੂ ਨਾਨਕ ਦੇ ਘਰੋਂ ਲੰਗਰ ਹੋਏਗਾ, ਸਾਰਾ ਖਰਚ ਪਾਣੀ। ਉੱਥੇ ਫਿਰ ਮਹਾਰਾਜ ਨੇ ਚਾਰ ਲਾਮਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ ਹਨ, ਇਹ ਚਾਰ, ਅਤੇ ਗਾਂ ਵਾਸਤੇ ਇਸ ਤਰ੍ਹਾਂ। ਸੋ ਇਹ ਮਰਜ਼ਾਦਾ ਮਹਾਰਾਜ ਆਪ ਕਾਇਮ ਕਰਕੇ ਗਏ। ਅਤੇ ਜੇ ਉਸ ਮਰਜ਼ਾਦਾ 'ਤੇ ਚਲੀਏ, ਫਿਰ ਤਾਂ ਬਖਸ਼ਿਸ਼ ਮੰਗਣ ਦੀ ਲੋੜ ਨਹੀਂ ਪੈਂਦੀ। ਇਹ ਨਹੀਂ ਕਹਿਣਾ ਪੈਂਦਾ ਵਿਆਹ ਕਰੋ, ਅਤੇ ਮਹਾਰਾਜ ਜਾਣੇ ਜਾਣੇ ਆਪੇ ਹੀ ਮਿਹਰ ਕਰ ਦਿੰਦੇ, ਇਹ ਨਹੀਂ ਮੋਹ ਮੰਗਣ ਦੀ ਲੋੜ। ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਤਾਂ ਬਿਨਾਂ ਬੋਲੇ ਸਭ ਕੁਛ ਜਾਣਦੇ, ਆਪੇ ਹੀ ਕਿਰਪਾ ਕਰਦੇ। ਅਸੀਂ ਉਹ 2-3 ਵਿਆਹ ਕੀਤੇ ਹੈ, ਰਾਤ ਦੇ 3 ਵਜੇ ਤਾਰਿਆਂ ਦੀ ਛਾਂ, ਹੈਡ ਗ੍ਰੰਥੀ ਨੇ ਪ੍ਰਸ਼ਾਦ ਵੀ ਉੱਥੇ, ਲੰਗਰ ਵੀ ਉੱਥੇ, ਅਤੇ ਸੂਰ ਚੜ੍ਹਦੇ ਆਪਣੇ ਘਰ ਚਲ ਜਾਣ, ਨਾ ਕੋਈ ਦਾਜ ਦੇ, ਨਾ ਕੋਈ ਲੈਣਾ ਦੇਣਾ, ਅਤੇ ਬੜੇ ਵਧੀਆ। ਇਸ ਕਰਕੇ ਜਿਹੜੀ ਗੁਰਮਤਿ ਉਹ ਤਾਂ ਹੈਗੀ ਇਹ ਹੀ ਅਤੇ ਅੱਜ ਕੱਲ੍ਹ ਹੁਣ ਜਿਹੜਾ ਹੈਗਾ ਇਹ ਕਈ ਤਰ੍ਹਾਂ ਦਾ ਚੱਲ ਰਿਹਾ। ਸੋ ਮਹਾਰਾਜ ਨੇ ਭਾਈ ਕਿਰਪਾ ਕੀਤੀ ਹੈ ਅਤੇ ਸੋਹਣੀ ਸਾਹਿਬ ਦਾ ਪਾਠ ਹੋਇਆ ਅਤੇ ਸੁਖਮਣੀ ਦਾ ਪਾਠ ਰੋਜ਼ ਕਰਿਆ ਕਰੋ। ਜਿਹੜੇ ਪੜ੍ਹੇ ਜਿਹੜੇ ਅਨਪੜ੍ਹ ਆ ਉਹ 6 ਮਾਲਾ ਮੂਲ ਮੰਤਰ ਦੀਆਂ ਕਰ ਲਈਏ। 6 ਮਾਲਾ ਨਹੀਂ ਹੋ ਸੀ ਸਕਦੀ ਮੂਲ ਮੰਤਰ ਦੀਆਂ, ਜਾਂ 10 ਸ੍ਰੀ ਜਪੁ ਜੀ ਸਾਹਿਬ, ਜਾਂ 2 ਸ੍ਰੀ ਸੋਹਣੀ ਸਾਹਿਬ, ਜਾਂ 25 ਪੱਤਰੇ ਪੱਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ, ਫਿਰ 1 ਮਹੀਨੇ 'ਚ ਸਹਿਜ ਪਾਠ ਦੇ ਬਰਾਬਰ ਫਲ ਮਿਲ ਜਾਂਦਾ। ਗੁਰੂ ਗ੍ਰੰਥ ਸਾਹਿਬ ਪਾਠ ਜਿੰਨਾ, ਜਾਂ 6 ਮਾਲਾ 108 ਮਣਕੇ ਮਾਲਾ ਮੂਲ ਮੰਤਰ ਦੀਆਂ, ਜਾਂ 80 ਮਾਲਾ ਵਾਹਿਗੁਰੂ ਸ਼ਬਦ ਦੀਆਂ, ਸਤਨਾਮ ਵਾਹਿਗੁਰੂ ਦੀ, ਜਿਹੜਾ ਬਿਲਕੁਲ ਹੀ ਅਨਪੜ੍ਹ ਗੂਠਾ ਛਾਪ ਹੈ। ਅਤੇ ਜਦੋਂ ਘਰਾਂ ਦੇ ਵਿੱਚ ਬਾਣੀ ਆ ਜਾਏ, ਨਾਮ ਆ ਜਾਏ, ਸਿਮਰਨ ਆ ਜਾਏ, ਅਤੇ ਮਾਤ ਸ਼ਰਾਬਾਂ ਨਾ ਹੋਣ, ਨਸ਼ੇ ਪੱਤੇ ਨਾ ਹੋਣ, ਤੜਕੇ ਉੱਠ ਕੇ ਇਸ਼ਨਾਨ ਕਰ, ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਅਤੇ ਹੁਣ ਇਸ਼ਨਾਨ ਵੀ ਚਲਾ ਗਿਆ, ਨਾਮ ਵੀ ਚਲਾ ਗਿਆ, ਹੁਣ ਸਵੇਰੇ ਵੀ ਟੈਲੀਵਿਜ਼ਨ 'ਤੇ ਗੰਦੇ ਗੀਤ, ਸ਼ਾਮ ਨੂੰ ਵੀ ਗੰਦੀਆਂ ਫਿਲਮਾਂ, ਅਤੇ ਫਿਰ ਹੁਣ ਦੱਸੋ ਸੁਪਨੇ ਭੈੜੇ ਆਉਣਗੇ, ਉੱਥੇ ਭੂਤਨੇ ਨੱਚਣਗੇ, ਉੱਥੇ ਬਰਕਤ ਕਿੱਥੋਂ? ਅਤੇ ਜਿੱਥੇ ਬਾਣੀ ਆ ਉੱਥੇ ਸਾਰੀਆਂ ਬਰਕਤ ਆ ਜਾਂਦੀਆਂ, ਸਾਰੀਆਂ ਹੀ ਕਿਰਪਾ ਹੋ ਜਾਂਦੀ। ਸਾਡੇ ਉਹ ਮਾਤਾ ਹੈ ਤੁਹਾਨੂੰ ਪੜ੍ਹ ਸੀ, 5 ਪੌੜੀ ਉਹਨੂੰ ਚੇਤੇ ਸੀ ਸ਼੍ਰੀ ਜਪੁ ਜੀ ਸਾਹਿਬ ਦੀ, ਅਤੇ ਉਹ ਮਹਾਰਾਜ ਉਹਨਾਂ ਨੇ ਇੱਕ ਉਹ ਡਾਂਗ ਜਿਹੀ ਦਿੱਤੀ ਹੋਈ ਸੀ, ਉਹਦੀ ਸ਼ਰਧਾ ਸੀ ਵੀ ਮਹਾਂਪੁਰਖਾਂ ਨੇ ਕਿਰਪਾ ਕੀਤੀ ਹੈ, ਹੁਣ 3 ਵਜੇ ਉੱਠ ਕੇ ਇਸ਼ਨਾਨ ਕਰਕੇ ਉਹਦਾ ਇਸ਼ਨਾਨ ਕਰਾਉਣਾ, ਫਿਰ ਉਹ 5 ਪੌੜੀਆਂ ਪਾਣੀਆਂ, ਮਧਾਣੀ ਪਾਲਣੀ, ਦਹੀਂ ਵਿੱਚ ਰਿੜਕਣਾ। ਇਸ ਤਰ੍ਹਾਂ ਮਤਲਬ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਹੈ ਅਤੇ ਉਹਨਾਂ ਨੂੰ ਥੋੜ੍ਹੇ 'ਚ ਹੀ ਬਹੁਤ ਮਿਲ ਜਾਂਦਾ ਜੇ ਭਾਵਨਾ ਹੋਵੇ, ਸ਼ਰਧਾ ਹੋਵੇ। ਸੋ ਇਸ ਕਰਕੇ ਨਿੱਤ ਨੇ ਪਹਿਲਾਂ ਇਸ਼ਨਾਨ ਆ, ਪਹਿਲਾਂ ਉੱਠੋ, ਕਰਮ ਕਿਰਿਆ ਕਰੋ, ਫਿਰ ਇਸ਼ਨਾਨ ਕਰੋ, ਫਿਰ ਬਾਣੀ ਪੜ੍ਹੋ, ਸਿਮਰਨ ਕਰੋ, ਅਤੇ ਗੁਰੂ ਮਹਾਰਾਜ ਨੂੰ ਨਮਸਕਾਰ ਕਰੋ ਦੋਨੋਂ ਵੇਲੇ, ਸਵੇਰ ਸ਼ਾਮ ਦਾ ਨਿਤਨੇਮ ਕਰੋ। ਅਤੇ ਜਦੋਂ ਇਹ ਮਰਜ਼ਾਦਾ ਛੇ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਹੁਣ ਅੱਜ ਕੱਲ੍ਹ ਰੋਮਾਂ ਦੀ ਬੇਅਦਬੀ ਦਾ ਪ੍ਰਭਾਵ ਬੜਾ ਹੋ ਗਿਆ, ਉਹ ਪਰਸੋਂ ਕਦਾ ਕਰੀਏ, ਹੁਣ ਬੀਬੀਆਂ ਦਾ ਰਿਵਾਜ਼ ਹੈ ਨਾ ਆਪਣੇ, ਉਹ ਗੁੱਤ 2 ਵਜੇ ਬਣਾ ਲੈਣੀਆਂ ਥੱਲਿਓਂ ਵੱਢ ਕੇ ਅਤੇ ਮੋਹਰੇ ਲਟਕਾ ਲੈਂਦੀਆਂ ਛਾਤੀ ਦੇ, ਅਤੇ ਮੈਂ ਕਿਹਾ ਤੁਹਾਨੂੰ ਗੁਰੂ ਨਾਨਕ ਸਾਹਿਬ ਨੂੰ ਦਿਖਾਲਣ ਵਾਲੀਆਂ ਵੀ ਬਾਬਾ ਅਸੀਂ 2 ਬਣਾ ਲਿਆ, ਗੱਜ ਕੇ ਬੋਲੋ ਆਹ ਦੇਖ ਲਾ, ਸਾਨੂੰ ਨਹੀਂ ਹੁਣ ਤੇਰੀ ਪਰਵਾਹ, ਗੁੱਤ ਜਿਹੜੀ ਨੇ ਐਂ ਮੋਹਰੇ ਲਟਕਾ ਲੈਣੀਆਂ, ਕਿਆ ਬਾਬਾ ਦੇਖ ਲਾ, ਜਾਣੀ ਮਹਾਰਾਜ ਤੂੰ ਭੈ ਨਹੀਂ ਰਹਿ ਗਿਆ, ਡਰ ਨਹੀਂ ਰਹਿ ਗਿਆ। ਅੱਗੇ ਬੰਦਾ ਮਾਂ ਪਿਓ ਦਾ ਵੀ ਭੈ ਕਰਦਾ ਸੀ, ਸਾਧੂ ਸੰਤਾਂ ਭੈ ਕਰਦਾ ਸੀ, ਵਿਦਵਾਨ ਸਿਆਣੇ ਪੁਰਸ਼ਾਂ ਦਾ, ਅਤੇ ਹੁਣ ਗੁਰੂ ਸਾਹਿਬ ਦਾ ਵੀ ਕੋਈ ਸਾਡੇ ਮਨ 'ਚ ਭੈ ਨਹੀਂ। ਇਸ ਤਰ੍ਹਾਂ ਗੁਰੂ ਮਹਾਰਾਜ ਚਰਨਾਂ ਜਾਣਾ, ਗੁਰਮੁਖੀ ਲਿਬਾਸ ਹੋਵੇ, ਹੁਣ ਜਿਵੇਂ ਉੱਠਦੇ ਉਵੇਂ ਦੌੜ ਪੈਂਦੇ ਹਾਂ, ਫਿਰ ਦੁਪੱਟਾ ਨਹੀਂ, ਹੋਰ ਮਾਲ ਜਿਹਾ ਛੋਟਾ ਜਿਹਾ, ਉੱਡ ਜਾਊਗਾ ਕਦੀ ਥੱਲੇ ਕਦੀ ਉੱਤੇ। ਇਸ ਤਰ੍ਹਾਂ ਨੌਜਵਾਨਾਂ ਜੀ ਗੁਰਦੁਆਰਿਆਂ 'ਚ ਆ ਕੇ ਅਤੇ ਗ੍ਰੰਥੀ ਪਲਕਾਂ ਰੱਖ ਦਿੰਦੇ ਗੁਰੂ ਗ੍ਰੰਥ ਸਾਹਿਬ ਸਿਰ ਢੱਕਣ, ਇਹ ਵੀ ਬੇਅਦਬੀ। ਅਤੇ ਜਿਹੜਾ ਭਾਈ ਇੱਕ ਗੇਠਦਾਰ ਮਾਲ ਰੱਖਣ ਜੋਗਾ ਨਹੀਂ ਅਤੇ ਉਹਦਾ ਸੋ ਪਰਿਵਾਰ ਨੂੰ ਦੇਸ਼ ਕੌਮ ਦਾ ਕੀ ਭਲਾ ਅਤੇ ਕੀ ਉਹ ਤੋਂ ਹੋਊਗਾ? ਇਹ ਸਾਡੇ ਅੱਜ ਸਿੱਖੀ ਜਿਹੜੀ ਕਿੰਨਾ ਨਿਘਾਰ ਆਉਂਦਾ ਜਾ ਰਿਹਾ, ਨਸ਼ਿਆਂ ਪੱਤਿਆਂ ਨਾਲ ਗਰਕ ਹੋ ਰਿਹਾ, ਕੋਈ ਪੂਜਾ ਖਾ ਖਾ ਕਰ ਰਹੇ। ਸੋ ਇਸ ਵਾਸਤੇ ਸਿੱਖਾਂ ਵਿੱਚ ਜਪ ਤਪ ਤਪ ਤੇਜ਼ ਕਿਉਂ ਖਤਮ ਹੋ ਗਿਆ? ਬਾਣੀ ਛੱਡਤੀ, ਸਿਮਰਨ ਛੱਡਤਾ, ਨਾਮ ਛੱਡਤਾ, ਵਫਾਦਾਰੀ ਛੱਡ ਦਿੱਤੀ। ਵਫਾਦਾਰੀ ਨਹੀਂ ਹੈ ਹੁਣ, 5 ਜਣੇ ਤੁਰ ਪੈਣਾ ਗੁਰਦੁਆਰੇ, ਪਿੱਛੇ ਮੁੜ ਕੇ ਦੇਖਿਓ ਤਾਂ ਇੱਕ ਐਨੂੰ ਜਾਂਦਾ, ਇੱਕ ਐਨੂੰ ਯਾਤਰਾ ਦੇ ਵੱਲੋਂ, ਪਤਾ ਨਹੀਂ ਕਿੱਧਰ ਆ, ਜਥੇਬੰਦੀ ਨਹੀਂ ਰਹਿ ਗਈ, ਏਕਤਾ ਨਹੀਂ ਘਰਾਂ 'ਚ ਵੀ, ਹਰੇਕ ਦੇ ਆਪੋ ਆਪਣੇ ਰਾਹ ਆ, ਆਪੋ ਆਪਣੇ ਘੋੜੇ ਦੜਾਈ ਫਿਰਦੇ ਆ। ਇਸੇ ਕਰਕੇ ਜਿਹੜੀ ਕੌਮ ਵਿੱਚ ਏਕਤਾ ਸੀ, ਇਤਫਾਕ ਸੀ, ਅਤੇ ਬੰਦਾ ਬਹਾਦਰ ਵੇਲੇ ਲੈ ਲਓ ਜਿੰਨਾ ਚਿਰ ਏਕਤਾ ਰਹੀ, ਖਾਲਸੇ 'ਚ ਲੈ ਲਓ ਮਹਾਰਾਜ ਰਣਜੀਤ ਸਿੰਘ ਸ਼ਾਹੀ ਅਨਪੜ੍ਹ, 11 ਸਾਲ ਦੀ ਉਮਰ ਪਿਤਾ ਚਲ ਗਿਆ, ਬਾਬਾ ਸਾਹਿਬ ਬੇਦੀ ਨੇ ਰੱਖਿਆ ਕੀਤੀ, ਤਿਲਕ ਦਿੱਤਾ, 1,25,000 वर्ग मील लम्मा राज बनाया। अज हुण बड़े बड़े PhD डिग्रियां करी फिरदे आ ते दो न्याणे सामभणे औखे होए। कहिंदे महंगाई बहुत आ। 1,25,000 वर्ग मील लम्मा राज बना गया। शाही अनपढ़ सी पर बाबा साहब बेदी दी आशीर्वाद सी। 25 श्री जप जी साहब रोज़ करके पानी पीते सी। अटक दरिया वो भी उन्होंने राह देंदे सी। बाबा वीर सिंह घोड़ा लै खड़ जाते जप जी साहब पढ़ के। तो हुण असीं पढ़ लिख बहुत गए हैं तो देख लो। पर वो लोग जड़े से उन्हों का जीवन सी, सेवा सी, सिमरन सी, कमाई सी, जिदी बरकत ना उन्होंने बरकत उन्हों की पोछत ने। आप बुद्ध सिंह कह लो, बुढ़ा सिंह, चढ़ सिंह, तो नौद सिंह, महा सिंह, महार रणजीत सिंह, पंजवीं पोस्ट जाके राज मिले। गुरु घर की पंजां पोस्टां ने सेवा की। आ बाबा नौद सिंह जिते बसा कढ़ दियां ना, ये उन्होंने बजुर्ग होए महाराज रणजीत सिंह। हाले भी देख लो वह सिक्का चल रहा शहीद का। परले पासे बाबा दीप सिंह जी का। सो इस वास्ते अज कमजोरी क्यों आ गई है? नशिया ना करके, फैशन बाणी पढ़नी छड़ती, नाम जपना छड़ता, सेवा करनी छड़ती, बचन मनना छड़ दिता। ये चीज़ा जड़िया ये सानू एक सेंक पै गई है बुराई की, जिदे नाल सिखां दा जिहड़ा तप तेज खत्म हुंदा जा रहा। अज भी बाणी पढ़ो, नाम जपो, अमृत छको, खंडे वाटदा गुरु वाले बनो, तो गुरु महाराज बरकतां लैके खड़े आ। किहड़ा चाहुंदा मैं अपने पुत नूं ना देवां? जे उहदे पुत बणांगे महाराज तां लैके खड़े आ, पर असीं पिठ दे दित्ती है, बेमुख हुंदे जा रहे। सो इस करके गुरु प्यारिओ, गुरु महाराज ने ये किरपा कीती है। चलो इसे बहाने सुखमनी साहब का पाठ होया, कथा वार्ता हुई है। तो कथा वार्ता ऐसी चीज़ इन सोझी आती है, समात आती है। तो अजकल तो भाई इस तरह का ही है। तो जवाई भाई जड़े है शराबा खुआबा नशे पत्ते पुठे काम करते हैं, उन्होंने आया तो देख लो किमें मिलते हैं। तो जिते कोई बंदगी वाला उत्थे साडा सत्कार नहीं रह गया। कुत्ते वेले कुछड़ चक्की फिरते हैं, उन्होंने जूठा खाने। ये इंसान की यहोजी किरिया बनती जा रही। सो इस वास्ते पर जोड़े गुरमुख प्यारे है उन्हों का फिर नाम बाणी नाल ही है। वो अपने सरदार से मोरों वाले वो खंड पाठ तो ज्ञानी जो सुनी गए वो बीबियाँ के सत रहा जी। तो नाई झीर सेवा कर महाराज चल गया। कहते भी की गल, सरदार सरदार ने सेवा नहीं कर दिया? जी साढ़े सतरे सरदार हैं। महाराज कहें साढ़े साध ही भी सतरे हैं, चलो चलीए। फेदा जी हिल गए, फिर मेहनत कर। इस तरह राजा संसी वाले सरदार तो उत्थे जी वो पाठ होया लंगर। सरदार भी एक चना पापा बैठे, तो सरदारनिया भी फैशन फूशन ला के। तो इस तरह जिले अरदास सुनी सी महाराज कहें ज्ञानी जोत सिंह भाई अरदास अज नहीं करनी, जिमें कहे करनी। कहते महाराज रोज़ करदा मैं। कहते नहीं अज, कहते अज कोई विशेष है? कहते हाँ। उजले लंगर छक लिया तो फिर चूला पढ़ना, अरदास करनी सी। महाराज कहते अरदास ये करनी कि दाना पानी गुरु दा, टहल पानी तेरे मैरियां ते नाइयां सिखां दी। सरदार सरदियां ते हिले ते खर्चा असीं कीता, तो संत हर खुली ने अरदास कराती मैरियां ते नाइयां दी। हैं पिटे फे कहिंदे महाराज ये साड़ी बड़ी बेइज्जती है, किन्नी दुनिया आई हुई सी साडे, साड़ी तो बहुत हद तक हुई है, चंगी अरदास कराई। महाराज कहिंदे तुसीं कीता की है? दाणा पाणी दा गुरु दा, तुसीं हथीं सेवा करदे, तुहाडी अरदास हुंदी। वो सारी सेवा कीती है नाइयां ते झीरां ने, उहनां दी अरदास करनी जी नहीं सेवा कीती है? फिर तां हिल गए, फिर कहण लगे महाराज हुण फिर मौका दिओ। कहिंदे सरदार आप बालन पाड़न, हैं सरदारनियां आप आटे गुनन, आप पकाउण रोटियां, भांडे मांझण, सारिआं नूं सेवा चलाता, हंकार तोड़िया। इस तरह महाराजा पटियाला भुपिंदर सिंह उत्थे चले गए हजूर साहब। धन धन बाबा निधान सिंह साहब कहिंदे राणियां सेवा, महापुरख खंबोश कहिंदे महाराज ਕਹਿੰਦੇ ਆ ਸਰਦਾਰਨੀਆਂ ਭਾਂਡੇ ਮਾਂਜਣ, ਰਾਣੀਆਂ ਤੁਸੀਂ ਆ ਕੁਹਾੜ ਵਾਲੇ ਬਾਲਣ ਪਾੜੋ। ਉਦੋਂ ਆਰੇ ਤਾਂ ਹੁੰਦੇ ਨਾ ਹੱਥੀਂ ਹੁੰਦੀ, ਹੁਣ ਰਾਣੀਆਂ ਦੇਖਣ ਜਿਹਨੇ ਘੜੇ ਜੋ ਉਹਦੀ ਪਾਣੀ ਪਾ ਕੇ ਨਾ ਪੀਤਾ। ਮੂੰਹ ਨੂੰ ਵੀ ਦੋਏ ਲਾਉਣ ਜਾਂਦੇ ਨੌਕਰ, ਰਾਜੇ ਨੇ ਤਾਂ ਜੀ ਫਿਰ ਉਹ ਜੱਟਾਂ ਵਾਲਾ ਤੰਬਾ ਜਿਹਾ ਲਾ ਲਿਆ, ਉਹ ਤਾਂ ਕੁਹਾੜਾ ਫੜ ਲਿਆ। ਕਹਿੰਦੇ ਹੁਣ ਤਾਂ ਕਰਨਾ ਹੀ ਪੈਣਾ। ਫਿਰ ਸੰਤਾਂ ਨੇ ਸਾਰੇ ਭਾਂਡੇ ਮਾਂਜਣ ਲਾ ਤੇ, ਅਤੇ ਇਸ ਤਰ੍ਹਾਂ ਹੁਣ ਅੱਜ ਕੱਲ੍ਹ ਵੀ ਇਵੇਂ ਹੀ ਆ ਨਾ, ਆ ਬਹਿਰੇ ਸੱਦ ਲੈ ਅਤੇ ਆਪ ਸਾਰੇ ਅਪ ਟੂ ਡੇਟ ਬਣ ਕੇ ਬਹਿ ਜਾਂਦੇ ਆ, ਅਤੇ ਫਿਰ ਉਹ ਸੇਵਾ ਕਾਹਦੀ? ਅਤੇ ਸੇਵਾ ਜਿਹੜੀ ਹੈ ਹੱਥੀਂ ਹੁੰਦੀ ਹੈ। ਅਤੇ ਮਹਾਰਾਜ ਕਹਿੰਦੇ ਧ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਸਭ ਕਰਨੀ। ਹਾਂਜੀ, ਕਿਆ ਲਓ ਗੱਜ ਕੇ ਪੜ੍ਹਿਓ। ਵਾਹਿਗੁਰੂ ਦੀ ਸੇਵਾ ਤਰਕਾਰ ਹੱਥਾਂ ਪੈਰਾਂ ਨੂੰ, ਵਾਹਿਗੁਰੂ ਦੀ ਸੇਵਾ ਤਰਕਾਰ ਹੱਥਾਂ ਪੈਰਾਂ ਨੂੰ, ਵਾਹਿਗੁਰੂ ਦੀ ਸੇਵਾ ਤਰਕਾਰ ਹੱਥਾਂ ਪੈਰਾਂ ਨੂੰ, ਵਾਹਿਗੁਰਾਂ ਦੀ ਸੇਵਾ ਤਰਕਾਰ ਹੱਥਾਂ ਪੈਰਾਂ ਨੂੰ, ਮਹਾਰਾਜ ਦਸਵੇਂ ਪਾਤਸ਼ਾਹ ਆਇਆ ਸੀ ਨਾ ਸ਼ਹਿਜਾਦਾ, ਪਾਤਸ਼ਾਹ ਕਹਿੰਦੇ ਵੀ ਜਲ ਲਿਆਓ, ਉਹਨੂੰ ਵੀ ਸ਼ੌਕ ਜਾ ਗਿਆ, ਬਾਟਾ ਭਰ ਲਿਆ, ਜਿਹੜੇ ਹੱਥ ਦੇਖੇ ਬੜੇ ਕੂਲੇ। ਮਹਾਰਾਜ ਕਹਿੰਦੇ ਅੱਜ ਤੁਸੀਂ ਸੇਵਾ ਵੀ ਕੀਤੀ ਹੈ? ਕਹਿੰਦੇ ਮਹਾਰਾਜ ਸਾਡੇ ਤਾਂ ਨੌਕਰ ਚੱਕਰੇ। ਮਹਾਰਾਜ ਨੇ ਡੋਲ ਦਿੱਤਾ ਜਾ, ਕਹਿੰਦੇ ਅਸੀਂ ਇਹੋ ਜਿਹੇ ਭ੍ਰਿਸ਼ਟੇ ਹਾਂ, ਹੱਥਾਂ ਦਾ ਪਾਣੀ ਨਹੀਂ ਪੀਂਦੇ, ਜਿਨ ਕਦੀ ਸਾਧੂ ਸੰਤਾਂ ਮਹਾਂਪੁਰਖਾਂ ਸੰਗਤ ਦੀ ਸੇਵਾ ਹੀ ਨਹੀਂ ਕੀਤੀ। ਉਹਨੂੰ ਬੜੀ ਠੋਕਰ ਵੱਜੀ, ਗੁੱਸਾ ਨਹੀਂ ਕੀਤਾ, 6 ਮਹੀਨੇ ਲੰਗਰ ਦੇ ਭਾਂਡੇ ਮਾਂਜੀ ਗਿਆ, ਘਰ ਨਹੀਂ ਗਿਆ। ਫਿਰ ਮੌਕਾ ਉਡੀਕਦਾ ਰਿਹਾ, ਗਰਮੀ ਮਹੀਨਾ ਆਇਆ, ਮਹਾਰਾਜ ਕਹਿੰਦੇ ਕੋਈ ਪ੍ਰੇਮੀ ਜਲ ਛਕਾਓ, ਭੱਜਿਆ ਹੀ ਗਿਆ। ਮਹਾਰਾਜ ਕਹਿੰਦੇ ਅੱਗੇ ਵੀ ਤੈਨੂੰ, ਕਹਿੰਦੇ ਮਹਾਰਾਜ ਹੁਣ ਤਾਂ 6 ਮਹੀਨੇ ਸੇਵਾ, ਕਹਿੰਦੇ ਲਿਆ ਵੀ ਹੁਣ ਤੇਰੇ ਹੱਥ ਸਾਨੂੰ ਪਾਣੀ ਪਿਲਾਉਣ ਦੇ ਯੋਗ ਬਣ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਗਏ ਨਾ ਅਤੇ ਬਘਿਆੜ ਉੱਥੇ ਮੁਰਦਾ ਪਿਆ, ਦੁਆਲੇ ਘੁੰਮੀ ਜਾਏ, ਸੁੰਘ ਕੇ ਹਟ ਗਿਆ। ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਦਰਿੰਦਾ ਸੀ, ਇਹਦਾ ਮਾਸ ਨਹੀਂ ਖਾਧਾ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਨੰਗ ਸੋਕੇ ਦੇ ਪੈਰਾਂ ਨਾਲ ਚੱਲ ਕੇ ਧਰਮ ਮਾਰਗ ਨਹੀਂ ਗਿਆ, ਹੱਥਾਂ ਨਾਲ ਸਾਧੂਆਂ ਦੀ ਸੇਵਾ ਨਹੀਂ ਕੀਤੀ, ਅੱਖਾਂ ਨਾਲ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਬਾਣੀ ਨਹੀਂ ਸੁਣੀ, ਰਸਨਾਂ ਨਾਲ ਨਾਮ ਨਹੀਂ ਜਪਿਆ, ਸਰੀਰ ਕਰਕੇ ਸੰਗਤ 'ਚ ਨਹੀਂ ਬੈਠਾ, ਮਨ ਕਰਕੇ ਸ਼ੁਭ ਸਕਲਪਨੀ ਬੁੱਧੀ ਕਰਕੇ ਕਥਾ ਕੀਰਤਨ ਗ੍ਰਹਿਣ ਨਹੀਂ ਕੀਤਾ, ਬਘਿਆੜ ਨੇ ਸੁੰਘਿਆ, ਕਹਿੰਦੇ ਤਾਂ ਸਾਰਾ ਹੀ ਭ੍ਰਿਸ਼ਟਿਆ ਹੋਇਆ। ਅਤੇ ਬਘਿਆੜ ਤਾਂ ਅੱਗੇ ਬਣਿਆ, ਇਹਨੂੰ ਖਾ ਕੇ ਪਤਾ ਨਹੀਂ ਕਿਹੜੀ ਮਾੜੀ ਜੂਨ ਮਿਲੂਗੀ। ਜਿਹੜੇ ਦਰਿੰਦੇ ਜਾਨਵਰ ਆ ਭ੍ਰਿਸ਼ਟੇ, ਉਹਦਾ ਉਹ ਮਾਸ ਨਹੀਂ ਖਾਣ ਨੂੰ ਤਿਆਰ। ਇਸ ਕਰਕੇ ਸਰੀਰ ਮਨੁੱਖ ਦੇ ਮਿਲੀ ਆ, ਇਹ ਮਿਲੀ ਆ ਨਾਮ ਜਪਣ ਲਈ, ਸੇਵਾ ਵਾਸਤੇ। ਅਤੇ ਅਸੀਂ ਸ਼ਰਾਬੀ ਕਬਾਬੀ ਆ ਜਾਏ ਤਾਂ ਉਹਨਾਂ ਦੇ ਮਗਰ ਮਗਰ ਗੇੜੇ ਕੱਢਦੇ ਫਿਰਦੇ ਹਾਂ, ਬੋਤਲਾਂ 'ਚ ਕੀ ਫਿਰਦੇ ਹਾਂ, ਅੰਡੇ ਤਰਕਾਰੀਆਂ 'ਚ ਕੀ ਫਿਰਦੇ ਹਾਂ, ਫਿਰ ਵੀ ਉਹ ਆਕਾਸ਼ ਨੂੰ ਥੁੱਕਦੇ ਆ। ਅਤੇ ਜੇ ਸਾਧ ਸੰਗਤ ਜੀ ਮਹਾਂਪੁਰਖ ਬੰਦਗੀ ਵਾਲੇ ਆ, ਅਤੇ 2 ਕਿਲੋ ਮੂੰਗੀ ਦੀ ਦਾਲ ਨਾਲ ਭਾਵੇਂ ਜਿੰਨਿਆਂ ਨੂੰ ਮਰਜ਼ੀ ਸੰਤੁਸ਼ਟ ਕਰ ਦਿਓ। ਉਹਨੇ ਕਿਹਾ ਸਾਨੂੰ ਆਹ ਨਹੀਂ ਮਿਲਿਆ, ਖਾਣ ਵਾਲ ਨਹੀਂ ਮਿਲਿਆ। ਆ ਵਿਆਹ ਸ਼ਾਦੀਆਂ ਕਿੰਨੇ ਜਾਨਵਰ ਜਬਾ ਹੁੰਦੇ ਆ, ਕਿੰਨੀਆਂ ਨੀਆਂ ਬਲੀਆਂ ਦਿੱਤੀਆਂ ਜਾਂਦੀਆਂ, ਫਿਰ ਟਾਈਮ ਕੋਈ ਨਹੀਂ ਲਾਵਾਂ ਦਾ, ਅਤੇ ਫਿਰ ਉਹ ਇਸ ਤਰ੍ਹਾਂ ਦਾ ਹੀ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਸਾਰੀ ਚੀਜ਼ ਜਿਹੜੀ ਹੈ ਮਰਜ਼ਾਦਾ ਦੇ ਵਿੱਚ ਹੈ, ਜਦੋਂ ਮਰਜ਼ਾਦਾ 'ਚ ਆ ਜਾਵਾਂਗੇ ਫਿਰ ਸਾਰੇ ਸੁੱਖੇ ਸੁੱਖ, ਫਿਰ ਸਾਰੇ ਸੁੱਖ ਹੈ, ਉਹ ਸੁੱਖ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਇਹਦਾ ਮਹਾਰਾਜ ਆਪੇ ਹੀ ਕਿਰਪਾ ਕਰੀ ਜਾਂਦੇ ਆ। ਸੋ ਇਸ ਕਰਕੇ ਗੁਰੂ ਪਿਆਰਿਓ, ਕਿ ਮਹਾਰਾਜ ਨੇ ਬਹਾਨਾ ਬਣਾਇਆ ਅਤੇ ਹੁਣ ਸਮਾਂ ਕਾਫੀ ਹੋ ਗਿਆ, ਕਿਉਂਕਿ ਬੀਬੀਆਂ ਨੂੰ ਵੀ ਰੋਟੀਆਂ ਪਕਾਉਂਦੀਆਂ ਨੂੰ ਬਿਠਾ ਲਿਆ। ਆਮ ਤਾਂ ਇਹੀ ਹੁੰਦਾ ਨਾ ਗੁਰਦੁਆਰੇ ਜਿਲ੍ਹੇ ਜਾਓ, ਉਹ ਬੀਬੀਓ ਆਓ ਰੋਟੀਆਂ ਪਕਾਓ, ਉਹ 10 ਮਿੰਟ ਕਥਾ ਸੁਣਨੀ ਹੁੰਦੀ ਆ, ਉਹ ਰੋਟੀਆਂ ਪਕਾਉਣ ਤੁਰ ਗਈਆਂ, ਅਤੇ ਨਿਆਣੇ ਅਵਾਰਾ ਘੁੰਮਦੇ ਰਹੇ, ਬਸ ਟਾਈਮ ਨਿਕਲ ਗਿਆ। ਜਾਂ ਤਾਂ ਪਹਿਲਾਂ ਕਰ ਲਓ, ਜਾਂ ਅੱਗੇ ਪਿੱਛੇ ਕਰ ਲਓ, ਇਹ ਜਿਹੜਾ ਟਾਈਮ ਹੁੰਦਾ ਕਥਾ ਦਾ, ਸੰਗਤ ਦਾ, ਇਹ ਤਾਂ ਭਾਗਾਂ ਨਾਲ ਮਿਲਦਾ। ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਸਾਰਿਆਂ ਨੂੰ ਉੱਤਮ ਕਥਾ ਹੈ, ਨਾਮ ਦੀ ਮਹਿਮਾ ਸੁਣਨੇ ਨਾਲ ਦੁੱਖ ਆ, ਦਰਦ ਆ, ਪੀੜਾ ਆ, ਕਲੇਸ਼ ਆ, ਉਹ ਸਾਰੇ ਫਿਰ ਦੂਰ ਹੁੰਦੇ ਆ। ਮਹਾਰਾਜ ਬਰਕਤ ਦਿੰਦੇ ਆ, ਔਸ਼ਧੀ 'ਚ ਵੀ ਬਰਕਤ ਤਾਂ ਹੀ ਪੈਂਦੀ ਹੈ, ਡਾਕਟਰਾਂ ਦੇ ਹੱਥਾਂ 'ਚ ਵੀ ਜਿੱਥੇ ਨਾਮ ਬਾਣੀ ਹੈ। ਸੋ ਇਸ ਵਾਸਤੇ ਇੱਥੇ ਡਾਕਟਰ ਕਰਮ ਸਿੰਘ ਹੁੰਦੇ ਸੀ ਮਹਾਰਾਜ ਦੇ ਸੇਵਕ, ਤੋਂ ਮੈਂ ਇੱਕ ਵਾਰੀ ਚਲਾ ਗਿਆ, ਉਹ ਬੜਾ ਹਰਟ ਦਾ ਕਰਦੇ ਹੁੰਦੇ ਸੀ। ਮੈਂ ਕਰਮ ਸਿੰਘ ਦੱਸ ਪਈ ਅਤੇ ਕਿਹੜੀ ਦਵਾਈ ਦਿੰਦਾ, ਉਹ ਕਹਿੰਦੇ ਮਹਾਰਾਜ ਦਵਾਈਆਂ ਤਾਂ ਉਹ ਹੀ ਹੈ, ਹੁਣ ਤੁਹਾਤੋਂ ਅਸੀਂ ਕਿਵੇਂ ਛਪਾ ਸਕਦੇ ਹਾਂ, ਤੁਸੀਂ ਵੀ ਮਹਾਰਾਜ ਸੇਵਕ, ਮੈਂ ਵੀ ਉਹਨਾਂ ਦਾ ਸੇਵਕ ਹਾਂ। ਕਹਿੰਦੇ ਬੈਠੋ ਇਹ ਕਰਦੇ, ਉਹ ਮਰੀਜ਼ਾਂ 'ਚ ਲੱਗੇ ਰਹੇ। ਫਿਰ ਆ ਗਏ, ਕਹਿੰਦੇ ਮਹਾਰਾਜ ਇੱਕ ਤਾਂ ਮੈਂ ਮਾਈਆਂ ਨੂੰ ਚੱਕੀ ਪੀਣ ਦੀ ਸੇਵਾ ਲਾਉਣਾ ਅਤੇ ਦੂਜਾ ਸੁਖਮਨੀ ਸਾਹਿਬ ਪੜ੍ਹਨ ਲਾਉਣਾ। ਕਹਿੰਦੇ ਬਸ ਆਹੀ ਬਰਕਤ ਆ, ਜਿੱਥੇ ਸੁਖਮਨੀ ਸਾਹਿਬ ਦੀ ਬਾਣੀ ਆ ਨਾ, ਉੱਥੇ ਹਾਰਟ ਦੇ ਬਲੱਡ ਪ੍ਰੈਸ਼ਰ, ਇਹ ਮਹਾਰਾਜ ਕਿਰਪਾ ਕਰਦੇ ਆ। ਬਾਣੀ ਵਿੱਚ ਬੜੀ ਬਰਕਤ ਹੈ, ਨਹੀਂ ਦਵਾਈ ਵੀ ਅਸਰ ਨਹੀਂ ਕਰਦੀ, ਬਾਣੀ ਆ ਜਾਏ ਦਵਾਈਆਂ 'ਚ ਵੀ ਬਰਕਤ ਆ ਜਾਂਦੀ ਹੈ, ਇਹ ਵੀ ਉਹਨੇ ਪੈਦਾ ਕੀਤੀਆਂ, ਉਹਦਾ ਹੀ ਕਿਰਪਾ ਆ। ਡਾਕਟਰਾਂ ਨੂੰ ਵੀ ਉਹੀ ਸੋਝੀ ਸਮਾਧ ਦਿੰਦੇ ਆ। ਉਹ ਕਹਿੰਦੇ ਮੈਂ ਜਿਹੜਾ ਵੀ ਮੇਰੇ ਪਾਸ ਮਰੀਜ਼ ਆਉਂਦਾ ਉਹਨੂੰ ਮੈਂ ਸੁਖਮਨੀ ਪੜ੍ਹਨ ਲਾਉਂਦਾ, ਇਹਦੀ ਬਰਕਤ ਨਾ ਆਪਣੇ ਆਪ ਹੀ ਹੋ ਜਾਂਦਾ। ਉਹ ਇਸ ਵਾਸਤੇ ਹੁਣ ਬਿਮਾਰੀਆਂ ਤਾਂ ਹੀ ਆ, ਇੱਥੋਂ ਸਕੂਟਰ ਬੈਠੇ ਗਾਂ ਕੋਠੀ ਉਤਰੇ ਫੇ ਉੱਥੇ ਅਤੇ ਹਿੱਲ ਜੁਲ ਕੇ ਰਾਜੀ ਨਹੀਂ, ਗੋਡੇ ਗਿੱਟੇ ਦੁਖਣੇ ਆ। ਹੁਣ ਗੁਰਦੁਆਰਿਆਂ 'ਚ ਵੀ ਕੁਰਸੀਆਂ ਡਾਹੀ ਜਾਂਦੇ ਆ, ਗੋਡੇ ਨਹੀਂ ਮੁੜਦੇ, ਲੱਤਾਂ ਨਹੀਂ ਮੁੜਦੀਆਂ। ਜੇ ਥੋੜ੍ਹਾ ਬਹੁਤ ਦੋ ਚਾਰ ਮਲ ਤੁਰੋਂ ਤਾਂ ਆਪੇ ਗੋਡੇ ਮੁੜਦੇ ਰਹਿਣ। ਫਿਰ ਮਹਾਰਾਜ ਸ਼ਰੀਕ ਬਣ ਕੇ ਬਹਿਨੇ, ਗਾਂ ਮਹਾਰਾਜ ਹੋਰ ਡੁੱਡੇ ਪਿੰਗਲੇ ਬਣਾ ਦੂਗਾ, ਮਹਾਰਾਜ ਸ਼ਰੀਕ ਬਣਦੇ ਜਾ ਕੇ ਇਹ ਹੋਰ ਜੋੜ ਦਊਗਾ, ਜੋੜੇਗਾ ਕਿ ਨਹੀਂ, ਜਦੋਂ ਉਹਦੀ ਬਰਾਬਰੀ ਕਰਨੀ ਹੈ। ਅਤੇ ਲਕਸ਼ਮਣ ਜੀ ਸ਼੍ਰੀ ਰਾਮ ਚੰਦਰ ਦੇ 3 ਫੁੱਟ ਟੋਆ ਪੱਟ ਕੇ ਬਹਿੰਦੇ ਸੀ ਬਾਬਾ ਆਨੰਦ ਸਿੰਘ, ਇੰਨਾ ਸਤਿਕਾਰ ਕਰਦੇ ਹਾਂ, ਉੱਚਾ ਆਸਣ। ਸੋ ਇਸ ਵਾਸਤੇ ਦਰਬਾਰ ਸਾਹਿਬ ਦੇਖ ਲਓ, ਧਰਤੀ ਦੇ ਵਿਛਾਈ ਕਰਕੇ ਮਹਾਰਾਜ ਪ੍ਰਕਾਸ਼ ਮੰਨਿਆ। ਅਕਾਲ ਤਖ਼ਤ ਉਹ ਸਵੈਮਾਨ ਦੀ ਉੱਚਤਾ ਦਾ ਪ੍ਰਤੀਕ, ਉਹ ਨਿਮਰਤਾ ਦਾ। ਸੋ ਇਸ ਵਾਸਤੇ ਅੱਜ ਆਮ ਹੁਣੇ ਰਿਵਾਜ ਹੋ ਹੀ ਜਾਂਦਾ, ਕਿਉਂਕਿ ਹੁਣ ਵਰਜਿਸ਼ ਕਰਕੇ ਕੋਈ ਰਾਜੀ ਨਹੀਂ, ਮਿਹਨਤ ਕਰਕੇ ਕੋਈ ਰਾਜੀ ਨਹੀਂ, ਅਤੇ ਡਨਲੋਪ ਦੇ ਗੱਦੇ ਲੈ ਆਉਂਦੇ ਆ, ਉਹ ਪੋਲੇ ਆ, ਅਤੇ ਉਹਨਾਂ ਨਾਲ ਹੋਰ ਮਾੜੀ ਜਿਹੀ ਦਰਦ ਹੋਈ ਦਵਾਈਆਂ ਖਾਣ ਦੌੜ ਪੈਂਦੇ ਆ, ਬਸ ਫਿਰ ਉਹ ਮੰਜੇ ਨਾਲ ਪਿਆਰ ਕਰਦੇ। ਮੰਜਾ ਕਹਿੰਦਾ ਹੁਣ ਮੈਂ ਤੇਰੇ ਨਾਲ ਪਿਆਰ ਕਰਦਾ, ਉਹ ਨਹੀਂ ਫੇਲਣ ਦਿੰਦਾ, ਉਹ ਕਹਿੰਦਾ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ। ਇੱਕ ਫਿਰ ਹੁਣ ਡਬਲ ਰੋਟੀ ਬੜੀ ਚੱਲ ਪਈ, ਫਿਰ ਡਬਲ ਖਾ ਕੇ ਡਬਲ ਹੀ ਬਣਨਾ ਨਾ। ਆ ਜਿਹੜੇ ਸਕੂਲਾਂ ਦੇ ਕਾਲਜਾਂ ਦੇ ਬੱਚੇ ਆ, ਆ ਸਾਡੇ ਉੱਥੇ ਹੌਲਦਾਰ ਸਾਹਿਬ ਆ ਫਤਿਹਾਬਾਦ ਦੇ, ਉਹ ਮੁੰਡੇ ਆ ਜਾ ਕੇ ਖਾਂਦੇ ਨਾ ਗੰਦ ਪਿੱਲ ਦੁਕਾਨਾਂ 'ਤੇ, ਕੀ ਉਮਰ ਆ 14-15 ਸਾਲ, ਅਤੇ ਉਹ ਗੁਰਦਿਆਂ ਦੀ ਬਿਮਾਰੀ ਹੋ ਗਈ। 5 ਲੱਖ ਰੁਪਇਆ ਲੱਗ ਗਿਆ ਅਤੇ ਰਾਤ ਦਾ 1 ਵਜਿਆ ਅਤੇ ਗੇਟ ਭੰਨੀ ਜਾ, ਮੈਂ ਕੌਣ ਹੈ ਇਸ ਵੇਲੇ? ਉਹ ਮੈਂ ਬੈਟਰੀ ਲਿਆ ਕੇ ਨਿਕਲਿਆ ਅਤੇ ਉਹਨਾਂ ਦਾ ਉਹ ਰਿਸ਼ਤੇਦਾਰ, ਉਹ ਵੀ ਪੁਲਿਸ 'ਚ ਆ ਮੁੰਡਾ, ਮੈਂ ਕੀ ਗੱਲ ਕਾਕਾ ਰੋਈ ਜਾਏ, ਉਹਦੀ ਘਰ ਵਾਲੀ ਹੌਲ ਦਿਨ ਰੋਈ ਜਾਏ, ਬਾਬਾ ਜੀ ਮੁੰਡਾ ਮੇਰਾ ਬਚਾ ਲਓ, ਇੱਕੋ ਹੀ ਜਾ। ਹਾਂਜੀ, ਅਤੇ ਮਤਲਬ ਬੱਚੇ ਜਾ ਕੇ ਘਰ ਦੀ ਰੋਟੀ ਇਹਨਾਂ ਨੂੰ ਸਵਾਦ ਨਹੀਂ ਲੱਗਦੀ, ਇਹ ਬਾਹਰ ਆ ਜਾ ਜਿਹੜਾ ਖੇ ਸੁਆ ਖਾਈ ਜਾਂਦੇ ਆ। ਹੁਣ 14 ਸਾਲ ਦੇ ਬੱਚੇ 1.5-1.5 ਸਾਲ ਦੇ ਆਉਂਦੇ ਆ ਜਿਨ੍ਹਾਂ ਦੇ ਗੁਰਦੇ ਫੇਲ ਹੋ ਚੁੱਕੇ, ਆ ਗੰਦੀਆਂ ਖੁਰਾਕਾਂ ਖਾ ਖਾ ਕੇ ਨਸ਼ਿਆਂ ਪੱਤਿਆਂ ਨਾਲ ਜੀਵਨ ਤਬਾਹ ਕਰਦੇ ਆ। ਫਿਰ ਬਾਰਡਰ 'ਤੇ ਬੈਠੇ, ਇੱਧਰ ਪਾਕਿਸਤਾਨ, ਉੱਧਰ ਚੀਨ, ਲਲਕਾਰੇ ਮਾਰਦਾ, ਜਵਾਨੀ ਪੰਜਾਬ ਦੀ ਤਬਾਹ ਹੋ ਗਈ, ਅਤੇ ਕੱਲ੍ਹ ਹਮਲਾ ਹੋ ਜਾਏ, ਕਿਨ ਮੋਹਰੇ ਖੜ੍ਹਨਾ, ਕਿਨ ਮੁਕਾਬਲਾ ਕਰਨਾ। ਅੱਗੇ 1250 ਸਾਲ ਬਾਅਦ ਇਹ ਗੁਲਾਮੀ ਦੇ ਜੂਲੇ 'ਚੋਂ ਦੇਸ਼ ਨਿਕਲਿਆ, ਪਹਿਲਾਂ ਤੋਂ ਪਾਕਿਸਤਾਨ ਬਣਾ ਕੇ ਸਾਨੂੰ ਉਜਾੜਿਆ, ਹੁਣ ਇੱਥੇ ਕਿੰਨਾ ਕੁਛ ਹੋਈ ਜਾਂਦਾ ਤੁਹਾਡੇ ਸਾਹਮਣੇ ਆ। ਹੁਣ ਅਸੀਂ ਆਪ ਉਜੜਦੇ ਜਾਂਦੇ ਹਾਂ, ਨਸ਼ਿਆਂ ਪੱਤਿਆਂ ਦੇ ਵਿੱਚ ਗਰਕ ਹੀ ਜਾਂਦੇ ਹਾਂ, ਬੀਬੀਆਂ ਧੱਕੇ ਖਾਂਦੀਆਂ ਫਿਰਦੀਆਂ ਨੇ, ਕੁੱਟ ਖਾਂਦੀਆਂ, ਬੁਰੇ ਹਾਲ, ਕੋਈ ਡੋਡਿਆਂ ਦੁਆਲੇ ਲਗਾਇਆ, ਕੋਈ ਚਿੱਟੇ ਦੁਆਲੇ ਲਗਾਇਆ, ਕੋਈ ਬੋਤਲਾਂ ਦੁਆਲੇ ਲਗਾਇਆ। ਬਸ ਉਹ ਕਹਿੰਦੇ ਮਨੁੱਖ ਜਨਮ ਤਾਂ ਫਿਰ ਮਿਲ ਜੂ, ਆਹ ਨਸ਼ੇ ਨਹੀਂ ਫਿਰ ਮਿਲਣੇ, ਇਹ ਗਰਕ ਗਏ ਸਾਡੇ ਕੌਮ ਜਿਹੜੀ। ਸੋ ਇਸ ਕਰਕੇ ਬਾਣੀ ਦਾ ਜੇ ਲੜ ਫੜ ਲਓ, ਨਾਮ ਦਾ ਅੰਮ੍ਰਿਤ ਛਕੋ, ਗੁਰੂ ਦਾ ਲੜ ਫੜੋ, ਇਹਦਾ ਮਾਰੇ ਮਿਹਰ ਕਰਨਗੇ, ਘਰਾਂ 'ਚ ਬਰਕਤਾਂ ਆਉਣਗੀਆਂ। ਅਤੇ ਜਦੋਂ ਹੁਣ ਜਿੱਥੋਂ ਰੋਜ਼ 500-400 ਰੁਪਇਆ ਨਸ਼ਿਆਂ ਜਾਣਾ, ਉੱਥੇ ਭੰਗ ਭੁੱਜਣੀ ਆ, ਉੱਥੇ ਕਲਾ ਕਲੇਸ਼ ਵੀ ਹੋਣਾ, ਸਾਰੇ ਔਗਣ ਉੱਥੇ ਆਉਣੇ ਆ, ਚੋਰੀਆਂ ਜਾ ਰਹੀਆਂ ਬਦਮਾਸ਼ੀਆਂ, ਅਤੇ ਸਾਰੇ ਔਗਣ ਆ, ਜਿਹੜੇ ਹੁਣ ਮਿਲਦਾ ਨਹੀਂ ਫਿਰ ਚੋਰੀਆਂ ਵੱਲ ਤੁਰ ਪੈਂਦੇ। ਸੋ ਇਸ ਵਾਸਤੇ ਇਹ ਕੁਝ ਹੈ। ਅਤੇ ਚਾਰ ਚੁਫੇਰੇ ਇਹ ਅਰਾਜਕਤਾ ਕਿਉਂ ਫੈਲ ਰਹੀ ਹੈ? ਕਿਉਂਕਿ ਅਸੀਂ ਗੁਰਮੁਖ ਜਨਾਂ ਦੀ ਸੰਗਤ ਛੱਡੀ ਜਾਂਦੇ ਹਾਂ, ਦੁਰਜਨਾਂ ਦੀ ਇੱਕ ਸੰਗਤ 'ਚ ਬਹਿੰਦੇ ਜਾ ਕੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਿਹਰ ਕੀਤੀ ਹੈ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਚਰਨ ਪਾਏ ਹੈ, ਮਹਾਰਾਜ ਦੇ ਸਥਾਨ ਦੀ ਸੇਵਾ ਕਰੋ, ਬਾਣੀ ਪੜ੍ਹੋ, ਨਾਮ ਜਪੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਇਹਦਾ ਮਹਾਰਾਜ ਬਰਕਤ ਦੇਵੇਗਾ। ਨਹੀਂ ਤਾਂ ਫਿਰ ਭਾਈ ਜਿਹੜਾ ਆਪਣੇ ਕਰਮਾਂ ਦੀ ਬੀਜੀ ਆ, ਖੱਟੀ ਤਾਂ ਖਾਣੀ ਪੈਣੀ, ਇਹਦੇ ਭੰਗ ਭੁੱਜਣੀ। ਹੁਣ ਸਾਡੇ ਨਾਲ ਵਾਹ ਪੈਂਦਾ ਨਾ, ਆ ਕੇ ਬੀਬੀਆਂ ਰੋਣੀਆਂ, ਬਾਬਾ ਜੀ ਕੀ ਕਰੀਏ, ਮੈਂ ਹੁਣ ਬਾਬਾ ਜੀ ਕੀ ਕਰਨ ਭਾਈ, ਹੈਂ। ਅਤੇ ਨਸ਼ਿਆਂ ਨੇ ਗਰ ਕਰ ਦਿੱਤਾ, ਇਹ ਸਾਰਾ ਦੇਸ਼ ਤਬਾਹ ਹੋ ਰਿਹਾ ਇਸ ਵੇਲੇ। ਅਤੇ ਲੀਡਰ ਲੋਕ ਜਿਹੜੇ ਆ, ਉਹਨਾਂ ਨੂੰ ਫਿਕਰ ਕੋਈ ਨਹੀਂ, ਉਹ ਵੀ ਕਹਿੰਦੇ ਲੁੱਟ ਲਓ, ਮੁੜ ਕੇ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ। ਚਾਰ ਚੁਫੇਰੇ ਇਸ ਤਰ੍ਹਾਂ ਦਾ ਹਾਲ ਹੋਇਆ, ਕਿਉਂਕਿ ਕਹਿੰਦੇ ਨਾ, ਟਕੇ ਸਿਰ ਭਾਜੀ ਟਕੇ ਸਿਰ ਖਾਜਾ, ਉਹ ਹਾਲ ਆ। ਅੰਧੇਰ ਨਗਰੀ ਚੌਪਟ ਰਾਜਾ, ਅੰਧੇਰ ਨਗਰੀ ਹੈ, ਚੌਪਟ ਰਾਜਾ ਚੌਟ ਚਪੱਟ ਕਰ ਰਿਹਾ, ਟਕੇ ਸਿਰ ਭਾਜੀ ਟਕੇ ਰਖਾਜਾ, ਉਹ ਗੱਲ ਬਣੀ ਹੈ, ਨਿਆਣ ਸਾਹਿਬ ਵਾਲੀ ਕੋਈ ਗੱਲ ਨਹੀਂ। ਚਾਰ ਚੁਫੇਰੇ ਕਿਸ ਤਰ੍ਹਾਂ ਦਾ ਵਾਤਾਵਰਨ ਆ, ਜਦੋਂ ਹੁਣ ਚੱਕੀ ਚੱਲਦੀ ਨਾ, ਦਾਣੇ ਫਿਰ ਮੈਦਾ ਹੋਈ ਜਾਂਦਾ ਨਾ, ਜਿਹੜੇ ਦਾਣੇ ਕੀਲੀ ਨਾਲ ਜੁੜ ਗਏ ਉਹ ਤਾਂ ਵੱਜ ਜਾਣਗੇ, ਜਿਹੜੇ ਫਸਲੇ ਪੁੜਾਂ ਦੇ ਆ ਗਏ ਉਹ ਤਾਂ ਪੀਸੇ ਜਾਣੇ ਕਿ ਨਹੀਂ। ਇਸ ਵਾਸਤੇ ਹੈ, ਕੀਲੀ ਕੀ ਹੈ, ਇਹ ਗੁਰੂ ਦੀ ਸਿੱਖਿਆ ਹੀ ਆ। ਜਦੋਂ ਗੁਰੂ ਦੀ ਸਿੱਖਿਆ ਲੈ ਕੇ ਤੁਰਾਂਗੇ, ਫਿਰ ਤਾਂ ਬਰਕਤਾਂ ਹੀ ਬਰਕਤਾਂ, ਨਹੀਂ ਤਾਂ ਫਿਰ ਅੱਜ ਉਹ ਦੇਖਦੇ ਹਾਂ ਤੁਹਾਡੇ ਸਾਹਮਣੇ ਹੀ। ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਏ ਆ, ਮਹਾਰਾਜ ਨੇ ਮਿਹਰ ਕੀਤੀ ਹੈ ਕਿ ਜਿਹਨਾਂ ਦੇ ਭਾਗ ਸੀ ਉਹ ਫਿਰ ਆ ਗਏ ਆ। ਅਤੇ ਬਾਕੀ ਥੋੜ੍ਹਾ ਇਸ ਤਰ੍ਹਾਂ ਹੈ, ਕਾਰੋਬਾਰ ਦੀ ਰੁੱਤ ਵੀ ਹੈ, ਅਤੇ ਗੁਰੂ ਮਹਾਰਾਜ ਕਿਰਪਾ ਕਰਨ। ਅਤੇ ਧੰਨ ਧੰਨ ਬਾਬਾ ਜਵਾਲਾ ਸਿੰਘ ਮਹਾਰਾਜ ਦੀ ਬਰਸੀ ਹੈ। ਅਤੇ ਕੱਲ੍ਹ ਫਿਰ ਹੈ ਜਹੇਦਾਰਾ,
ਠੀਕ ਹੈ ਜੀ,
ਹੈਂ,
ਠੀਕ ਜਾਵਾਂਗੇ,
ਕਿੰਨੀਆਂ ਟਰਾਲੀਆਂ
ਉੱਥੋਂ ਜਿੰਨੀ ਮਹਾਰਾਜ
ਸਾਨੂੰ, ਫਿਰ ਮਹਾਰਾਜ ਦੀ ਕਿਰਪਾ ਦੇ ਨਾਲ। ਅਤੇ ਪਾਠ ਦਾ ਭੋਗ 11 ਵਜੇ ਆਵਾਂਗੇ, ਅਤੇ ਬਾਕੀ ਫਿਰ ਸੰਗਤ ਦਾ ਹੈ, ਟਾਈਮ ਨਾ ਗਿਆ ਫਿਰ ਚਲੋ ਮਹਾਂਪੁਰਖਾਂ ਦੇ ਜੀਵਨ ਬਾਰੇ ਵੀ ਕਥਾ ਵਾਰਤਾ ਸੁਣਾ ਦੇਵਾਂਗੇ। ਸੋ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।